ਗੁਰਤ ਪ੍ਰਮਿਆੜਿਆ ਮਰਿਆ ਤਾ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਅਮੀ ਭਗਤੀ ਲਾਏ ਸਰੋ ਮਹਾਰਾਜ ਕੀਤੇ ਨਾਮ ਸਰੋ
ਆਹ कारोबार संकोच रहे हुए आप गुरु महाराज जी अपार कृपा दे सर के गुरु दरबार पहुंचे हो। एक बहुत बड़ा सहज तप गर्मी के महीने के अंदर आप सारे इस पंडाल के अंदर बैठे कर रहे हैं, जिसका महान महान फल प्राप्त होया कर रहे। जे सत्संग चित ला के सरवण करे प्रभ की उस्तर करो संत भी सावधान एकाग्र जी सावधान होके चित नु एकाग्र करके जे हरी दा जस सरवण कर लवे ता फल हुंदा कई कोटि जग फला सुन गावन हारे राम कई करोड़ जगां दा फल जिहड़े सुनदे ने ते फिर प्यार दे नाल गाउंदे। सो ऐसा एक महान तप सहज तप सत्संग दा जिसका कि फल बहुत महान है। ये निर्णय हो चुका है कि 58,000 साल का कठिन तप चार घड़ी के सत्संग का मुकाबला नहीं कर सकता। कलयुग के अंदर यह दुर्लभ चीज अपन प्राप्त हुई है। सो बेनती सी कि पातशाह बड़ी देर होगी सानू घूमद्या हुण तेरी शरण शरण लई है हुण कृपा कर अपनी Thank you. महाराज कहण लगे प्यारे पहला आ गल समझो तुसी जे ये गल पहली समझ ली फिर थोड़े गां दी गल्लां समझ आ जाण। वो जो वाहगुरु है उसने अपने आप तो पहला नाम प्रगट किया जदों कुदरत सजनी सी सारी चीज नाम चो पैदा हुई हुण सानू ए नहीं पता लगता भी नाम किहड़ा प्रगट करिया। उहदे बारे भाई गुरदास जी फरमान करदे ने कि निरंकार अकार कर एक अंकार अपार सदाया। जदों संसार नूं बनाउणा सी उस वेले एक अंकार दे रूप विच आपने अपना आप नूं प्रगट करिया। एक अंकारों शब्द तुन उथों फिर शब्द तुन हुई कोई शब्द होया ते उहदी तुन कही दी इहनूं कोई दस नहीं सकदा क्योंकि वह प्रकिरतक तुन नहीं है। जे तां प्रकिरतक होवे तां असीं दस दईए भी ऐ धमाका पिया। जिहड़े साइंस वाले कहिंदे आ वी बिग बैंग होया एक धमाका होया वह प्रकिरति जदों होई उस वेले होया उदों पहला जिहड़ा शब्द सी उहनूं नहीं कोई समझ सकदा वी किहड़ा शब्द। लेकिन महापुरशां दे अनुभव ने मोहम्मद साहब ऐसा कुरान शरीफ लिखिया होया कि अल्लाह जदों सी आप पे आप उस वेले उहदे नाल शब्द सीगा। इस तरह ईसाइयत वाले ने लिखिया भी जदों परमेश्वर सी अपने आप उहदे नाल शब्द सी। लेकिन गुरु महाराज का मत थोड़ा जिहा इहदे नालों डिफर करदा। वो ये करता है कि निरंकार आपे आप सी उस वेले कोई शब्द नहीं सीगा। शब्द कित्थे सी उहदे विच समाया होया सी जिवें ख्याल साडे अंदर समाया होया है वो साडा ही पार्ट एंड पार्सल है कोई लहदा नहीं सीगा। लेकिन जदों प्रगट होया उस वेले वो शब्द ने अपना रूप धारिया ते उहदा नाम होया ओंकार। एक अंकारों शब्द तों ओंकार अकार पाए एक थों प्रमाण करते हैं कि गुरमुख एक अंकार आप उपाया ओंकार अकार प्रगटी आया। पहला एक अंकार के रूप च प्रगट होया तो फिर ओंकार शब्द धुन के नाल सारे आकार बने। पंज तत् विस्तार चलत रचाया खाणी बाणी चार जगत उपाया। चार खाणिया अंडर जेर सेहत उत अंडिया तो पैदा होने वाली चीजा जेर तो पैदा होने वाली गर्मी तो पैदा होने वाली धरती चो पैदा होने वाली चीजा चार खाणियां बनाईया चार बाणियां बनाईया चार तरीकिया ना असी बोलते हैं। पहली बाणी साडी नूं टैलीपैथी कहिंदे ने जिन्हू परा बाणी कहिंदे ने बगैर बोले बुल हलाए गल चली जानी गल उधरों आ जानी। लेकिन टैलीपैथी तो यह थोड़ा गाहां है जिन्हू परा बाणी कहिंदे आ। टैलीपैथी जिहड़ी आ हिरदे दी बाणी है जिन्हू पसंती कहिंदे उह भी बोली नहीं जांदी अंदर ही अंदर गल चलदी रहिंदी। इशारे दी भी नहीं लोड़ अखां नाल भी लोग गल्लां करदे ने उंगलियां नाल भी गल्लां करदे ने शरीर नूं हिला के भी गल करदे ने लेकिन बोली है नहीं पर वो बोली हैगी भाव ने। पर जिहड़ी पसंती बाणी है यह हिरदे की बाणी होया करदी है लेकिन अजे प्रगट नहीं होया करदी। उहदे उपरले पासे फिर मध्यमा बाणी हुंदी है जो गल च हुंदी है। उहदे बाद जिवें मैं बोलदा यह बैठरी बाणी कहिंदे खाणी बाणी चार जगत उपाया चार खाणियां चार बाणी कुदरत अगम अपार अंत ना पाया सच नाव करतार सच समाया सचा नाव प्रगट होया। वो जिहड़ा सचा नाव सी आपी ना आप साजिया साजो आपी ना रचो ना। हुण जिहड़ा एक अंकार है निरंकार है वाहगुरु जी ने एक अंकार दे रूप दे अंदर उन्हां ने शब्द तों माया प्रकृति नूं साजिया। पंजे तत् साजे पहला त्रिगुण माया साजी रजोगुण तमोगुण सतोगुण मही तत् साजिया अपमान अहम भाव साजिया जिन्हों हम मैं कहते ओदे तो फिर सारी प्रकृति ते सारा कुछ पैदा होके आ संसार दे अंदर पंज तत् विस्तार चलत रचाया पंज तत् पच्ची प्रवृत्तियां ओंकार अकार कर एक भाव पसाओ पसारा एको बार बोले ने। महाराज कहते प्रथम ओंकार तिन कहा सो तन पूर जगत मोर इको शब्द बोलिया ओंकार यह तो असी कहने ना। लेकिन वह किवें सीगा वह तो अंदर जिदी सुरती जाती है उन्हों पता है क्योंकि अंदर सारिया के बजता वो तक जब असी पहुंच जाइए फिर असी समझ जाने भी आ शब्द है लेकिन वह दसना नहीं आता कोई साज नहीं आता जड़ा वह जहा बोलता हो आदमी आपे ही जानता जिदे अंदर शब्द है। जिन्ना चर शब्द नहीं प्रगट होंगे बिन शब्द अंतर अनेरा ਨਾ ਵਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾ ਹੀ, ਗੁਰਪੂਰੇ ਭਾਗ ਮਿਲਾਵਣਿਆ। ਸੋ ਓਂਕਾਰ ਨੇ ਆਕਾਰ ਕੀਤਾ, ਏਕ ਵਾਓ ਪਸਾਓ ਪਸਾਰ। ਜਦੋਂ ਓਂਕਾਰ ਅਵਸਥਾ ਚ ਵਾਹਿਗੁਰੂ ਆਇਆ, ਇੱਕ ਕਵਾਓ ਇੱਕ ਧੁਨ ਪ੍ਰਗਟ ਹੋਈ, ਉਦੋਂ ਪਸਾਰਾ ਹੋਇਆ। ਪੰਜ ਤੱਤ ਪ੍ਰਵਾਨ ਕਰ, ਪੰਜਾਂ ਤੱਤਾਂ ਨੂੰ ਬਰਾਬਰ ਦਾ ਬਣਾਇਆ ਸੰਤੁਲਨ। ਉਹ ਪੰਜਾਂ ਦੇ ਵਿੱਚੋਂ ਜੇ ਵੱਧ ਘੱਟ ਹੁੰਦਾ ਤਾਂ ਗੜਬੜ ਹੁੰਦੀ ਹੈ। ਤਿੰਨ ਗੁਣਾਂ ਨੂੰ ਸਮਾਨਤਾ ਦਿੱਤੀ, ਜਦੋਂ ਤਿੰਨਾਂ ਦੇ ਵਿੱਚ ਹਿਲਜੁਲ ਆਈ ਉਸ ਵੇਲੇ ਸ੍ਰਿਸ਼ਟੀ ਪੈਦਾ ਹੋਣੀ ਸ਼ੁਰੂ ਹੋਈ। 25 ਪ੍ਰਕਿਰਤੀਆਂ ਦੇ ਨਾਲ ਗਿਆਨ ਇੰਦਰੇ ਬਣਾਏ। ਘੱਟ ਘੱਟ ਅੰਦਰ ਤਿੰਨ ਭਵਨ, ਸਾਰਾ ਹਰੇਕ ਦੇ ਅੰਦਰ ਤਿੰਨ ਭਵਨ ਨੇ ਸਾਰੇ ਦੇ ਸਾਰੇ ਲੋਕ। ਇਹ ਕਾਦਰ ਕਿਨੇ ਨਾ ਲਖਿਆ, ਕੁਦਰਤ ਸਾਜ ਕੀਆ ਅਵਤਾਰ। ਵਾਹਿਗੁਰੂ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਕਹਿੰਦੇ, ਲੇਕਿਨ ਇਹ ਕੁਦਰਤ ਤੋਂ ਨਜ਼ਰ ਆਉਂਦਾ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤਰੰਜਾ ਹੀ ਲਖੇ। ਇਕਦਮ ਕੁਦਰਤ ਲੱਖ ਕਰ, ਲੱਖ ਬੇਅੰਤ ਅਸੰਖ ਉਪਾ। ਕਹਿੰਦੇ ਇੰਨੀ ਕੁਦਰਤ ਸਾਜਤੀ ਵੀ ਕਿਤੇ ਅੰਤ ਨਹੀਂ ਹੈ, ਨਾ ਬ੍ਰਹਮੰਡਾਂ ਦਾ, ਨਾ ਖੰਡਾਂ ਦਾ, ਨਾ ਕਿਤੇ ਆਬਾਦੀਆਂ ਦਾ, ਕੁਛ ਨਹੀਂ, ਕੋਈ ਅੰਤ ਨਹੀਂ ਹੈ, ਬੇਅੰਤ ਬੇਅੰਤ ਹੈ। ਰੋਮ ਰੋਮ ਵਿਚ ਰੱਖੇ ਹੁਣ ਕਰ ਬ੍ਰਹਮੰਡ ਕਰੋੜ ਸਮਾਰਾ, ਕਰੋੜਾਂ ਬ੍ਰਹਮੰਡਾ ਇਕ ਇਕ ਰੋਮ ਚ ਰੱਖੇ ਹੋਏ। ਇੱਕ ਬ੍ਰਹਮੰਡ ਵਿਚ ਦਸ ਦਸ ਕਰ ਅਵਤਾਰ ਉਤਾਰਾ, ਹਰੇਕ ਬ੍ਰਹਮੰਡ ਦੇ ਅੰਦਰ ਦਸ ਦਸ ਅਵਤਾਰ ਭੇਜੇ। ਕਿਤੇ ਵੇਦ ਵਿਆਸ ਕਰ, ਕਈ ਕਿਤੇ ਮੁਹੰਮਦ ਯਾਰਾ, ਬੇਅੰਤ ਵਿਦਵਤਾ ਦੇ ਅਵਤਾਰ ਭੇਜੇ, ਬੇਅੰਤ ਧਰਮ ਨੂੰ ਚਲਾਉਣ ਵਾਲੇ ਮੁਹੰਮਦ ਤੇ ਯਾਰ ਭੇਜੇ। ਕੁਦਰਤ ਇੱਕ ਏਤਾ ਪਸਾਰਾ, ਕੁਦਰਤ ਇੱਕ ਹੈ ਤੇ ਪਸਾਰਾ ਵੀ। ਸੋ ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਇਹਦੇ ਵਿਚ ਜਿਹੜਾ ਮਾਇਆ ਦਾ ਤੱਤ ਹੈ, ਇਹ ਇਸਤਰੀ ਤੱਤ ਹੈ, ਤੇ ਜਿਹੜੇ ਸਾਧਨ ਨੇ ਪਰਮੇਸ਼ਰ ਨੂੰ ਮਿਲਣ ਵਾਲੇ ਉਹ ਪੁਰਖ ਤੱਤ ਨੇ। ਸੋ ਇਹ ਇਸਤਰੀ ਤੱਤ ਜਿਹੜਾ ਹੈ, ਇਹ ਸਾਰੀ ਕੁਦਰਤ ਨੂੰ ਮੋਹਿਤ ਕਰ ਲੈਂਦਾ, ਸਭ ਨੂੰ ਇਸ ਨੇ ਵਸ ਕੀਤਾ ਹੋਇਆ। ਤੇ ਇਹਦਾ ਕੰਮ ਕੀ ਹੈ? ਸਭ ਤੋਂ ਪਹਿਲਾਂ ਬਈ ਨਿਰੰਕਾਰ ਜੀ ਨੇ ਸਾਰੀ ਸ੍ਰਿਸ਼ਟੀਆਂ ਸਾਜੀਆਂ, ਉਹਨੂੰ ਭੁਲਾਉਣਾ, ਉਹਦੇ ਬਾਰੇ ਇਸ ਤਰ੍ਹਾਂ ਤੁਮਰੇ ਚਰਨ ਵਿਸਾਰੇ ਕਿਤੇ ਪੁੱਤਰ ਦੇ ਰੂਪ ਚ ਹੈ, ਕਿਤੇ ਪਤੀ ਦੇ ਰੂਪ, ਕਿਤੇ ਪਤਨੀ ਦੇ ਰੂਪ ਚ, ਕਿਤੇ ਭਰਾ ਦੇ ਰੂਪ ਚ, ਕਿਤੇ ਮਾਇਆ ਦੇ ਰੂਪ ਚ, ਕਿਤੇ ਪੈਸਿਆਂ ਦੇ ਰੂਪ ਚ, ਕਦੇ ਪਰਵਤਾ ਦੇ ਰੂਪ ਚ, ਕਿਤੇ ਸਰੀਰ ਦੀ ਸੁੰਦਰਤਾ ਦੇ ਰੂਪ ਚ, ਅਨੇਕਾਂ ਹੀ ਰੂਪ ਇਸ ਨੇ ਧਾਰਨ ਕਰੇ ਹੋਏ ਨੇ। ਇਸ ਤਿਰਗੁਣੀ ਮਾਇਆ ਨੇ ਇਸ ਜੀਵ ਨੂੰ ਭੁਲਾ ਦਿੱਤਾ। ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਇੰਨੀ ਸ਼ਕਤੀ ਦਾ ਮਾਲਕ, ਉਸ ਨੂੰ ਤਾਂ ਸੰਸਾਰ ਭੁੱਲ ਗਿਆ। ਜਿਹੜੀ ਉਹਨੇ ਚੀਜ਼ ਬਣਾਈ ਹੈ ਉਸ ਨੇ ਭਲਾਤਾ ਆਪਣੇ ਵੱਲ ਮੋਹਿਤ ਕਰ ਲਿਆ। ਇਨ ਮਾਇਆ ਜਗਦੀਸ਼ ਕਸਾਈ ਤੁਮਰੇ ਚਰਨ ਵਸਾਰੇ, ਕਿੰਚਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਵਿਚਾਰ। ਕਹਿੰਦੇ ਭੋਰਾ ਜਿੰਨਾ ਵੀ ਪਿਆਰ ਪਰਮੇਸ਼ਰ ਦੇ ਨਾਲ ਨਹੀਂ ਪੈਂਦਾ, ਮਾਇਆ ਨਾਲ ਬੇਅੰਤ ਪਿਆਰ ਹੈ, ਦੇਖਣ ਵਾਲੀਆਂ ਚੀਜ਼ਾਂ ਨਾਲ ਬੇਅੰਤ ਪਿਆਰ ਹੈ ਤੇ ਵਾਹਿਗੁਰੂ ਨਾਲ ਨਹੀਂ ਪਿਆਰ ਹੈ। ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀਆਂ, ਇਹ ਮਾਇਆ ਨੇ ਪਰਮੇਸ਼ਰ ਨੂੰ ਛੁਪਾ ਲਿਆ। ਤੇ ਕ੍ਰਿਸ਼ਨ ਮਹਾਰਾਜ ਅਰਜਨ ਨੂੰ ਕਹਿਣ ਲੱਗੇ, ਕਹਿੰਦੇ ਹੇ ਅਰਜਨ, ਉਹ ਕਹਿੰਦੇ ਬਰਮ ਭਾਵ ਚ ਬੋਲ ਰਹੇ ਸੀ ਆਪ। ਇੱਕ ਜੀ ਭਾਵ ਹੁੰਦਾ ਹੈ, ਜੀ ਭਾਵ ਚ ਬੋਲਣਾ, ਬਰਮ ਭਾਵ ਦੇ ਵਿੱਚ ਬੋਲਣਾ ਹੋਰ ਹੁੰਦਾ, ਜੀ ਭਾਵ ਚ ਬੋਲਣਾ ਹੋਰ। ਸਵਾਬ ਕਹਿਣ ਲੱਗੇ ਕਿ ਆਹ ਸਾਰਾ ਸੰਸਾਰ ਜਿਹੜਾ ਹੈ ਇਹਦੇ ਵਿੱਚ ਮੈਂ ਯੋਗ ਮਾਇਆ ਦੇ ਓਹਲੇ ਹੋ ਕੇ ਮੈਂ ਹੀ ਕੰਮ ਕਰ ਰਿਹਾ, ਮੈਂ ਸਾਰੇ ਕੰਮ ਕਰ ਰਿਹਾ ਜਿੰਨੇ ਹੋ ਰਹੇ ਨੇ, ਇਹ ਮੇਰੀ ਉਹ ਸੱਤਾ ਦੇ ਨਾਲ ਹੋ ਰਹੇ ਨੇ, ਮੈਂ ਹੀ ਮਾਇਆ ਨੂੰ ਸੱਤਾ ਦਿੰਦਾ ਤੇ ਇਹ ਮਾਇਆ ਲੜਾਈਆਂ ਫੜਾਈਆਂ ਝਗੜੇ ਚਾਟੇ ਸਭ ਕਰਾ ਰਹੀ ਹੈ, ਹਿਲਜੁਲ ਕਰ ਰਹੀ। ਇਹ ਤਿਰਗੁਣੀ ਮਾਇਆ ਜਿਹੜੀ ਮੇਰੀ ਹੈ ਇਹਨੂੰ ਤਰਨਾ ਬਹੁਤ ਕਠਿਨ ਹੈ, ਕੋਈ ਤਰ ਨਹੀਂ ਸਕਦਾ, ਕੋਈ ਇਹਦੇ ਸਾਹਮਣੇ ਠਹਿਰ ਨਹੀਂ ਸਕਦਾ ਤੇ ਮੈਨੂੰ ਭੁੱਲ ਜਾਂਦੇ। ਅਰਜਨ ਕਹਿਣ ਲੱਗਿਆ ਮਹਾਰਾਜ ਮੈਨੂੰ ਤਾਂ ਨਹੀਂ ਤੁਸੀਂ ਭੁੱਲਦੇ, ਮੈਂ ਤੁਹਾਡੇ ਕੋਲ ਬੈਠਾ, ਤੁਸੀਂ ਮੇਰੇ ਨਾਲ ਰਹਿੰਦੇ ਹੋ, ਮੇਰਾ ਤੁਹਾਡੇ ਨਾਲ ਸਖਾ ਦਾ ਤਲਕ ਹੈ। ਕਹਿਣ ਲੱਗੇ ਅਰਜਨ ਇਹ ਤਾਂ ਮੇਰੀ ਉਹ ਮਿਹਰ ਹੈ ਵੀ ਤੂੰ ਨਾ ਭੁੱਲੇ, ਜੇ ਮੇਰੀ ਨਾ ਮਿਹਰ ਹੋਵੇ ਤਾਂ ਤੂੰ ਤਾਂ ਮੈਨੂੰ ਤਾਂ ਭੁੱਲਣਾ ਹੀ ਹੈ, ਤੂੰ ਆਪਣੇ ਆਪ ਨੂੰ ਵੀ ਭੁੱਲ ਸਕਦਾ, ਕੋਈ ਬੰਦਾ ਨਹੀਂ ਜਿਹੜੇ ਮੇਰੀ ਮਾਇਆ ਦੇ ਸਾਹਮਣੇ ਟਿਕ ਸਕੇ।
ਕਿਆ ਇਹ ਜੰਤ ਵਿਚਾਰਾ ਜੀ ਮਾਇਆ ਅੱਗੇ ਕੋਈ ਨਾ ਟਿਕਦਾ, ਕਿਆ ਇਹ ਜੰਤ ਵਿਚਾਰਾ ਮਾਇਆ ਅੱਗੇ ਕੋਈ ਨਾ ਟਿਕਦਾ।
ਵੱਡੇ ਵੱਡੇ ਯੋਗੀ, ਵੱਡੇ ਵੱਡੇ ਸਿੱਧ, ਇੱਥੇ ਤੱਕ ਕਿ ਜਿਹੜੇ ਵੱਡੇ ਦੇਵਤੇ ਨੇ ਇਹ ਵੀ ਮਾਇਆ ਦੇ ਅੱਗੇ ਟਿਕ ਨਹੀਂ ਸਕਦੇ, ਕਿਉਂਕਿ ਮਾਇਆ ਇੰਨੀ ਪਰਵਲ ਹੈ, ਬਹੁਤ ਵੱਡੀ ਸ਼ਕਤੀ ਹੈ ਭੁਲਾਉਣ ਵਾਲੀ। ਮਾਇਆ ਕਹਿੰਦੇ ਕਿਹਨੂੰ ਨੇ, ਕਹਿੰਦੇ ਇਹਦਾ ਨਾਂ ਇਹ ਹੀ ਹੈ, ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੈ ਭਾਉ ਦੂਜਾ ਲੈ, ਇੱਕ ਨੂੰ ਛੱਡ ਕੇ ਜਾਂ ਦੂਜਾ ਦੇਖਣ ਲੱਗ ਜਾਂਦਾ, ਸਮਝ ਲਓ ਮਾਇਆ ਮਾਇਆ ਪਈ ਹੋਈ ਹੈ। ਸੋ ਤ੍ਰਿਗੁਣੀ ਮਾਇਆ ਦੇ ਅੱਗੇ ਕੋਈ ਟਿਕ ਨਹੀਂ ਸਕਦਾ, ਉਹ ਐਡੀ ਬਲਵਾਨ ਹੈ ਕਿ ਜਿਨ ਕੀਤੇ ਜਿਨ ਕੀਨੇ ਬਸ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ, ਰਜੋ ਗੁਣ ਤਮੋ ਗੁਣ ਸਤੋ ਗੁਣ, ਤਿੰਨੇ ਗੁਣ ਬਸ ਕਰਕੇ ਸਾਰੇ ਸੰਸਾਰ ਨੂੰ ਬਸ ਕੀਤਾ ਹੋਇਆ ਜਿੰਨਾ ਵੀ ਨਜ਼ਰਾਂ। ਜਗ ਇਸ਼ਨਾਨ ਤਾਪਥਾਨ ਖੰਡੇ, ਕਿਆ ਇਹ ਜੰਤ ਵਿਚਾਰਾ, ਜਗ ਦੇ ਜਿੰਨੇ ਧਰਮ ਤੀਰਥ ਸੀਗੇ, ਜਿੰਨੇ ਜਪ ਨੇ, ਜਿੰਨੇ ਤਪ ਨੇ, ਜਿੰਨੇ ਇਸ਼ਨਾਨ ਨੇ, ਸਾਰਿਆਂ ਨੂੰ ਫਤਿਹ ਕਰ ਲਿਆ ਮਾਇਆ ਨੇ। ਕਹਿੰਦੇ ਜੀਵ ਕੀ ਹੈ ਵਿਚਾਰਾ, ਇਹ ਨਾ ਛੁੱਟਦਾ ਤਾਂ ਹੈ ਜੇ ਵਾਹਿਗੁਰੂ ਦੀ ਓਟ ਲੈ ਲਵੇ, ਪ੍ਰਭ ਕੀ ਓਟ ਗਈ ਤੋ ਛੁੱਟੋ, ਸਾਧ ਪ੍ਰਸਾਦ ਹਰ 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 ਗਾਏ ਵਿਖੇ ਵਿਆਹ ਤਪ। ਜਦੋਂ ਕੋਈ ਪੂਰਾ ਸਤਿਗੁਰੂ ਮਿਲ ਜਾਵੇ ਫੇਰ ਹਰੀ ਦਾ ਜਸ ਗਾਉਂਦਾ ਹੈ, ਫੇਰ ਕਹਿੰਦੇ ਵਿਸ਼ਿਆਂ ਦੀ ਜਿਹੜੀ ਵਿਆਧੀ ਲੱਗੀ ਹੋਈ ਹੈ ਇਹ ਥੱਕ ਜਾਂਦੀ ਹੈ, ਫੇਰ ਇਹਦਾ ਅਸਰ ਨਹੀਂ ਕਰਦਾ। ਪਰ ਇਹ ਜਿਹੜੀ ਮਾਇਆ ਹੈ ਕਹਿੰਦੇ ਕਿੱਥੇ ਹੈ ਜੀ, ਪਤਾ ਤਾਂ ਲੱਗੇ ਵੀ ਆਹ ਮੋਹਣ ਵਾਲੀ ਆ ਗਈ। ਮਹਾਰਾਜ ਕਹਿੰਦੇ ਨਾ ਇਹ ਸੁਣੀ ਹੈ ਨਾ ਮੁਖ ਤੇ ਬਕੀ ਹੈ ਨਾ ਮੋਹੇ ਉਹ ਡਿਠੀ। ਕਹਿੰਦੇ ਨਾ ਤਾਂ ਉਹ ਸੁਣੀ ਹੈ ਵੀ ਉੱਥੇ ਬੈਠੀ ਹੈ, ਨਾ ਮੂੰਹ ਤੇ ਬੋਲਦੀ ਹੈ, ਨਾ ਉਹ ਦੇਖੀ ਹੋਈ ਮੋਹਦੀ ਹੈ, ਲੇਕਿਨ ਉਹਦੇ ਕੋਲ ਇੱਕ ਐਸੀ ਚੀਜ਼ ਹੈ, ਐਸੀ ਠਗੌਰੀ ਪਾਏ ਪਲਾਵਰ ਇੱਕ ਬੂਟੀ ਹੈ ਜਿਹਨੂੰ ਠੱਗ ਮੂਰੀ ਕਹਿੰਦੇ ਨੇ, ਉਹ ਜਦੋਂ ਸੁਗਾ ਦਿੰਦੀ ਹੈ ਕੁਛ ਤੇ ਕੁਛ ਦੇਣ ਲੱਗ ਜਾਂਦਾ। ਆ ਜਿਹੜੇ ਡੱਗ ਖਾਂਦੇ ਨੇ, ਇੱਕ ਨੂੰ ਮੈਂ ਪੁੱਛਿਆ ਵੀ ਤੈਨੂੰ ਅਸਰ ਕੀ ਹੁੰਦਾ, ਕਹਿੰਦਾ ਤਾਂ ਅਸਰ ਕਹਿੰਦਾ ਦੁਨੀਆ ਹੀ ਹੋਰ ਹੋ ਜਾਂਦੀ ਹੈ। ਆ ਜਿਹੜੇ ਖੰਭੇ ਨੇ ਕਹਿੰਦਾ ਨੱਚਦੇ ਨਜ਼ਰ ਆਉਂਦੇ ਆ, ਸਾਰੇ ਨੱਚਦੇ, ਤੁਹਾਨੂੰ ਟਿਕੇ ਲੱਗਦੇ ਨੇ ਸਾਨੂੰ ਨੱਚਦੇ ਲੱਗਦੇ। ਆੜੀ ਰੋਸ਼ਨੀਆਂ ਸੱਤ ਸੱਤ ਰੋਸ਼ਨੀਆਂ ਨਜ਼ਰ ਆਉਂਦੀਆਂ ਇੱਕ ਇੱਕ ਦੇ ਵਿੱਚ, ਕਿਉਂਕਿ ਉਹ ਠਗੋਰ ਠਗਮੂਰੀ ਚੜ ਗਈ, ਉਸ ਬੂਟੀ ਚੜ ਗਈ। ਇਸੇ ਤਰ੍ਹਾਂ ਨਾਲ ਸੀਗਾ ਤਾਂ ਵਾਹਿਗੁਰੂ ਇੱਥੇ, ਪਰ ਉਹ ਮਾਇਆ ਦੀ ਬੂਟੀ ਜਦ ਸੁੰਘੀ ਇਸ ਜੀਵ ਨੇ ਉਸ ਵੇਲੇ ਭੁੱਲ ਗਿਆ। ਕਹਿੰਦੇ ਐਸੀ ਠਗੋਰੀ ਪਾਏ ਪਲਾਵੈ ਮਨ ਸਭ ਕਹਿ ਲੱਗੈ ਮਿੱਠੀ, ਮਾਏ ਬਾਪ ਪੂਤ ਹਿਤ ਬਰਾਤਾ ਉਹਨ ਘਰ ਘਰ ਮੇਲਿਓ ਦੁਆ, ਮਾਂ ਬਾਪ ਪੁੱਤ ਤੀਆਂ ਇਕੱਠੇ ਹੋ ਕੇ ਦਵੈਤ ਏ ਦਵੈਤ ਹੋ ਗਈ, ਕਿਸੀ ਬਾਦ ਘਾਟ ਕਿਸੀ ਪੈ ਸਗਲੇ ਲਰ ਲਰ ਮੂਆ, ਕਿਸੇ ਕੋਲ ਥੋੜੀ ਹੈ ਕਿਸੇ ਕੋਲ ਬਹੁਤੀ ਹੈ, ਕਹਿੰਦੇ ਲੜ ਲੜ ਕੇ ਮਰ ਰਹੇ ਨੇ। ਹਾਂ ਬਲਿਹਾਰੀ ਸਤਿਗੁਰ ਆਪਣੇ ਜਿਹਨੇ ਚਲਤ ਦਿਖਾਇਆ, ਬਲਿਹਾਰ ਜਾਂਦੇ ਆ ਗੁਰੂ ਤੋਂ ਜਿਹਨੇ ਸਾਨੂੰ ਇਹ ਪ੍ਰਗਟ ਕਰਕੇ ਖੇਲ ਦਿਖਾ ਦਿੱਤਾ। ਗੁੱਜੀ ਪਾਏ ਜਲੇ ਸੰਸਾਰਾ ਭਗਤ ਨਾ ਵਿਆਪਾ ਮਾਇਆ, ਸਾਰਾ ਸੰਸਾਰ ਇਸ ਗੁੱਜੀ ਅੱਗ ਦੇ ਵਿੱਚ ਜਲ ਰਿਹਾ। ਸੰਤ ਪ੍ਰਸਾਦ ਮਹਾਂ ਸੁਖ ਪਾਇਆ, ਸਗਲੇ ਬੰਧਨ ਕਾਟੇ, ਹਰ ਹਰ ਨਾਮ ਨਾਨਕ ਤਨ ਪਾਇਆ, ਆਪਣੇ ਘਰ ਲਾਇਆ। ਕਹਿਣ ਲੱਗੇ ਅਰਜਨ ਤੂੰ ਕਿਹਦਾ ਵਿਚਾਰ ਹੈ? ਕਹਿੰਦਾ ਮਹਾਰਾਜ ਮੈਨੂੰ ਤੁਸੀਂ ਮੈਦਾਨੇ ਜੰਗ ਦੇ ਅੰਦਰ ਗਿਆਨ ਕਰਾਇਆ, ਮਹਾਭਾਰਤ ਦੇ ਜੰਗ ਦੇ ਮੇਰੇ ਗਿਆਨ ਸਾਰਾ ਯਾਦ ਹੈ। ਕਹਿੰਦੇ ਨਾ ਗਿਆਨ ਗੁਣ ਕਿਧਰੇ ਹੀ ਜਾਂਦੇ ਨੇ, ਇਹ ਐਡੀ ਪਰਬਲ ਹੈ ਜਦੋਂ ਸਿੱਟਣ ਤੇ ਆਉਂਦੀ ਹੈ ਫੇਰ ਨਹੀਂ ਆਦਮੀ ਬਚਦਾ। ਕੋਈ ਬੰਦਾ ਨਹੀਂ ਦਿੜਤਾ ਨਾ ਕਹਿ ਸਕਦਾ ਵੀ ਮਾਇਆ ਬਚ ਸਕਦਾ। ਕਹਿੰਦੇ ਮੂਰਖ ਹੈ ਜਿਹੜਾ ਇਹ ਦਾਵਾ ਕਰੇ, ਪਤਾ ਨਹੀਂ ਕਿਹੜੇ ਵੇਲੇ ਗਿਰ ਜਾਵੇ ਆਦਮੀ। ਸੋ ਇਸ ਨੇ ਵਾਰ ਵਾਰ ਜਦ ਇਸ ਗੱਲ ਦਾ ਹੱਠ ਕਰਿਆ ਕਿ ਮੈਨੂੰ ਤੁਸੀਂ ਆਪਣੀ ਤਿਰਗੁਣੀ ਮਾਇਆ ਦਿਖਾ ਤਾਂ ਦਿਓ ਵੀ ਮੈਂ, ਉਹ ਕਹਿੰਦੇ ਤੂੰ ਤਾਂ ਮੈਨੂੰ ਤਾਂ ਭੁੱਲਣਾ ਹੀ ਹੈ, ਤੂੰ ਆਪਣੇ ਆਪ ਨੂੰ ਵੀ ਭੁੱਲ ਜਾਏਗਾ। ਜਦ ਹੱਠ ਕਰਿਆ ਕਹਿੰਦੇ ਚੰਗਾ ਫਿਰ ਕਿਸੇ ਮੌਕਾ ਆਇਆ ਤਾਂ ਤੈਨੂੰ ਦਿਖਾਵਾਂ। ਦੂਸਰੇ ਦਿਨ ਰਾਤੇ ਚੜ ਕੇ ਆ ਕਹਿਣ ਲੱਗੇ ਆ ਖੁੱਲ ਸੋਹਣਾ ਥਾਂ ਹੈ, ਸਰੋਵਰ ਬਹੁਤ ਵਧੀਆ ਤੇ ਇੱਥੇ ਆਪਾਂ ਦਾਤਣ ਕੁਰਲਾ ਕਰ ਲਈਏ ਤੇ ਦਾਤਣ ਕਰਨ ਵਾਸਤੇ ਬੈਠ ਗਏ। ਇਹਨੂੰ ਕਹਿੰਦੇ ਤੂੰ ਐਂ ਕਰ ਮਾਇਆ ਦੇਖਣੀ ਹੈ? ਕਹਿੰਦਾ ਹਾਂ ਮਹਾਰਾਜ ਮਾਇਆ ਮੈਨੂੰ ਦਿਖਾ। ਕਹਿੰਦੇ ਦੇਖ ਮੈਂ ਇੱਥੇ ਬੈਠਣਾ ਨਾ ਕਿਤੇ ਜਾਣਾ, ਇਹ ਮੇਰੀ ਹੈਗੀ ਪ੍ਰਤਿਗਿਆ ਤੇਰੇ ਨਾਲ, ਮੈਂ ਨਹੀਂ ਕਿਤੇ ਵੀ ਜਾਂਦਾ, ਆਹ ਰੱਥ ਨਹੀਂ ਜਾਂਦਾ ਕਿਤੇ, ਇੱਥੇ ਹੀ ਬੈਠਾ ਮੈਂ, ਤੈਨੂੰ ਨਜ਼ਰ ਨਹੀਂ ਆਉਣਾ, ਤੂੰ ਭੁੱਲ ਜਾਏਗਾ। ਕਹਿੰਦਾ ਮਹਾਰਾਜ ਤੁਸੀਂ ਇੱਥੇ ਬੈਠੇ ਹੋ ਮੈਨੂੰ ਕਿਵੇਂ ਨਹੀਂ ਨਜ਼ਰ ਆਉਣਗੇ? ਕਹਿੰਦੇ ਮੇਰੀ ਮਾਇਆ ਐਸੀ ਪ੍ਰਬਲ ਹੈ, ਹੁਣ ਮੈਂ ਸਾਰੀ ਸ੍ਰਿਸ਼ਟੀ 'ਚ ਰਹਿਣਾ ਕਿਹਨੂੰ ਨਜ਼ਰ ਆਉਣਾ? ਕੋਈ ਹੈ ਬੰਦਾ ਜਿਹੜਾ ਕਹਿ ਦੇਵੇ ਮੈਨੂੰ ਨਜ਼ਰ ਆਉਂਦਾ? ਪੈ ਸਾਰੇ ਹੀ ਭੁੱਲੇ ਪਏ ਨੇ ਮਾਇਆ ਨੂੰ ਤਾਂ ਕਹਿੰਦੇ ਨੇ, ਜਿਹੜਾ ਕੁਝ ਦੇਖਦਾ ਜਿਹੜਾ ਕੁਝ ਸੁਣਦਾ ਵੀ ਇਹ ਹੈਗਾ। ਅਸਲੀ ਨਕਲੀ ਚੀਜ਼ ਨੂੰ ਅਸਲੀ ਮੰਨਦੇ ਨੇ, ਕਿਵੇਂ ਮੰਨਦੇ ਨੇ? ਕਹਿੰਦੇ ਹਨੇਰੇ ਵਿੱਚ ਰੱਸੀ ਪਈ ਹੋਵੇ ਉਹਨੂੰ ਸੱਪ ਇਹ ਕਹੀ ਜਾਣਗੇ, ਜਦ ਚਾਨਣਾ ਹੋਏਗਾ ਫੇਰ ਪਤਾ ਲੱਗੂ ਵੀ ਇਹ ਤਾਂ ਰੱਸੀ ਹੋ ਸੀ, ਸੱਪ ਤਾਂ ਇਹਦੇ ਚ ਹੋਇਆ ਹੀ ਨਹੀਂ ਨਾ ਕਦੇ ਹੋ ਸਕਦਾ। ਇਸੇ ਤਰ੍ਹਾਂ ਦੇ ਨਾਲ ਹੈਗਾ ਤਾਂ ਮੈਂ ਹੀ ਸੰਸਾਰ ਦੇ ਅੰਦਰ, ਪਰ ਮੈਨੂੰ ਕੋਈ ਨਹੀਂ ਦੇਖਦਾ, ਮੇਰੀ ਮਾਇਆ ਨੂੰ ਦੇਖ ਕੇ ਵੱਡੀਆਂ ਪਾਉਂਦੇ ਆ, ਮੇਰਾ ਪੋਤਾ ਮੇਰੀ ਧੀਆ ਮੇਰੀ ਕੋਠੀ ਆ ਮੇਰੀ ਕਾਰ ਹੈ ਮੇਰਾ ਫਲਾਣਾ ਮੇਰਾ ਤਿੰਕਾ ਵੰਡੀਆਂ ਪਾ ਕੇ ਕਹਿੰਦੇ ਭੁੱਲ ਕੇ ਬਹਿ ਜਾਂਦੇ ਨੇ, ਅਸਲੀਅਤ ਨਹੀਂ ਪਤਾ ਲੱਗਦਾ। ਕਹਿੰਦਾ ਲਓ ਮਹਾਰਾਜ ਤੁਸੀਂ ਇੱਥੋਂ ਨਾ ਹਿੱਲਿਓ, ਮੈਂ ਕਿਵੇਂ ਭੁੱਲ ਜੂ? ਕਹਿੰਦੇ ਜਾ ਇਸ਼ਨਾਨ ਕਰ। ਜਾ ਕੇ ਸਰੋਵਰ ਚ ਇਸ਼ਨਾਨ ਕਰਨ ਲੱਗਿਆ, ਇੱਕ ਟੁੱਬੀ ਮਾਰੀ, ਜਦ ਬਾਹਰ ਨਿਕਲ ਕੇ ਦੇਖਦਾ ਸਮਾਂ ਬਦਲ ਗਿਆ। 400 ਸਾਲ ਨੂੰ ਜਿਹੜੀ ਗੱਲ ਆਉਣੀ ਸੀ ਉਹ ਸਮਾਂ ਪੈਦਾ ਕਰਦਾ ਉੱਥੇ, ਨਾ ਸਰੋਵਰ ਨਾ ਕਿਤੇ ਇਹਦੇ ਕੱਪੜੇ, ਤਿਆਰ ਬਰ ਤਿਆਰ ਖੜਾ, ਧਨ ਸ਼ਮਾਨ ਮੋਢੇ ਚ ਪਾਇਆ ਹੋਇਆ। ਲੇਕਿਨ ਹੈਰਾਨ ਹੁੰਦਾ ਹੈ ਵੀ ਕਿੱਥੇ ਚਲੇ ਗਏ ਕ੍ਰਿਸ਼ਨ ਮਹਾਰਾਜ, ਇੱਥੇ ਬੈਠੇ ਸੀ ਹੁਣੇ ਮੈਨੂੰ ਘਰਿਆ। ਗੱਲ ਵੀ ਯਾਦ ਆਉਂਦੀ ਹੈ ਵੀ ਇੱਥੇ ਬੈਠੇ ਨੇ, ਹਾਕਾਂ ਮਾਰਨੀਆਂ ਸ਼ੁਰੂ ਕਰਤੀਆਂ ਵੀ ਮਹਾਰਾਜ ਤੁਸੀਂ ਬੋਲਦੇ ਕਿਉਂ ਨਹੀਂ, ਬੋਲੋ ਬੋਲੋ। ਸਾਰਾ ਦਿਨ ਹੱਕਾ ਮਾਰੀ ਗਿਆ, ਕੋਈ ਜਵਾਬ ਨਾ ਉਹਨਾਂ ਨੇ ਦਿੱਤਾ। ਰਾਤ ਪੈ ਗਈ, ਜੰਗਲੀ ਜਾਨਵਰ ਆ ਗਏ, ਸ਼ੇਰ ਨੰਗੇ ਫਿਰਦੇ ਨੇ, ਵੱਡੇ ਵੱਡੇ ਸੱਪ ਤੁਰੇ ਫਿਰਦੇ ਨੇ। ਉਸ ਵੇਲੇ ਦਰਖਤ ਦੇ ਉੱਤੇ ਚੜ ਗਿਆ, ਸਾਰੀ ਰਾਤ ਜਾਗਦੇ ਨੇ ਕੱਢੇ, ਨਾਲੇ ਰੋਂਦਾ ਵੀ ਮੈਂ ਆ ਕਿੱਥੇ ਗਿਆ, ਇਸ਼ਨਾਨ ਕਰਨ ਬੜਿਆ ਸੀ, ਇੰਨਾ ਕੁ ਤਾਂ ਯਾਦ ਹੈ, ਉਹਦੇ ਬਾਅਦ ਨੀ ਕੋਈ ਗੱਲ ਯਾਦ ਵੀ ਮੈਂ ਆ ਕਿੱਥੇ ਗਿਆ। ਫੇਰ ਆਵਾਜ਼ਾਂ ਦਿੰਦਾ, ਤਿੰਨ ਦਿਨ ਤਿੰਨ ਰਾਤਾਂ ਲੰਘ ਗਈਆਂ, ਅਖੀਰ ਜੰਗਲ ਚੋਂ ਨਿਕਲਿਆ ਵੀ ਬਾਹਰ ਨਿਕਲ ਕੇ ਦੇਖਾਂ, ਪਤਾ ਕਰਾਂ ਵੀ ਮੈਂ ਹਾਂ ਕਿੱਥੇ। ਉਹ ਜਦ ਬਾਹਰ ਨਿਕਲਿਆ ਤਾਂ ਉੱਥੇ ਇੱਕ ਬੰਦਾ ਮਿਲਿਆ ਇਸਨੂੰ, ਇਹ ਕਹਿਣ ਲੱਗਿਆ ਵੀ ਮੈਨੂੰ ਤੂੰ ਐਂ ਦੱਸ ਵੀ ਹਸਤਨਾਪੁਰ ਕਿੱਥੇ ਹੈ ਤੇ ਕ੍ਰਿਸ਼ਨ ਮਹਾਰਾਜ ਕਿਤੇ ਦੇਖੇ ਹੋਣ ਤੈਂ। ਉਹ ਕਹਿੰਦਾ ਕ੍ਰਿਸ਼ਨ ਮਹਾਰਾਜ ਹਸਤਨਾਪੁਰ ਨੂੰ ਤਾਂ ਉਜੜੇ ਨੂੰ ਵੀ ਬੜੀ ਦੇਰ ਹੋ ਗਈ, ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਅਰਜਨ, ਮੈਂ ਪਾਂਡਵ। ਉਹ ਕਹਿੰਦੇ ਅਰਜਨ ਨਾ, ਤੇਰੇ ਦਿਮਾਗ ਚ ਕੁਛ ਫਰਕ ਹੈ। ਕਹਿੰਦਾ ਕਿਉਂ? ਕਹਿੰਦਾ ਆ ਜਾ, ਉੱਥੇ ਕਥਾ ਹੁੰਦੀ ਹੈ ਸਾਡੇ। ਕਹਿੰਦੇ ਉਹ ਕਥਾ ਅਰਜਨ ਦੇ ਪੜੋਤੇ ਨੂੰ ਸੁਣਾਈ ਸੀ। ਉਹ ਕਥਾ ਜਿਹੜੀ ਹੈ ਨਾ, ਉਹ ਥਾਂ ਥਾਂ ਤੇ ਹੋ ਰਹੀ ਹੈ, ਸਾਡੇ ਵੀ ਹੋ ਰਹੀ ਹੈ, ਕਿਉਂਕਿ ਸਾਡਾ ਜਿਹੜਾ ਰਾਜਾ ਉਹ ਕ੍ਰਿਸ਼ਨ ਭਗਤ ਹੈ, ਸੋ ਉਹਦੇ ਨਾਲ ਚੱਲ ਪਿਆ। ਹੁਣ ਸ਼ੱਕ ਪੈਂਦਾ ਜਾਂਦਾ ਵੀ ਇਹ ਗੱਲ ਕੀ ਹੋ ਗਈ, ਮੈਨੂੰ ਤਾਂ ਕੁਛ ਪਤਾ ਨਹੀਂ ਲੱਗਦਾ। ਹਾਂ ਮੈਂ ਜਾਗਦਾ, ਸੁੱਤਾ ਪਿਆ ਨਹੀਂ ਹਾਂ। ਉੱਥੇ ਚਲੇ ਗਿਆ, ਜਾ ਕੇ ਕਥਾ ਸੁਣੀ ਵੀ ਪਾਂਡਵਾਂ ਨੇ ਬੜੀ ਦੇਰ ਤੱਕ ਰਾਜ ਕਰਿਆ, ਇਹ ਰਾਜ ਨਹੀਂ ਸੀ ਕਰਦਾ, ਭੀਸ਼ਮ ਪਿਤਾਮਾ ਨੇ ਬਾਣਾਂ ਦੀ ਸੇਜਾ ਤੇ ਪਏ ਹੋਏ ਅਰਜਨ ਨੂੰ ਸਮਝਾਇਆ ਕਿ ਤੁਸੀਂ ਰਾਜ ਕਰੋ, ਹੁਣ ਰਾਜ ਵਾਸਤੇ ਯੁੱਧ ਕਰੇ। ਰਾਜ ਕਰਿਆ, ਉਹ ਤੇ ਬਾਅਦ ਹਿਮਾਲਿਆ ਪਰਬਤ ਚ ਪੰਡ ਰਾਜ ਜੋ ਕਮਾਵਾ, ਜਿੱਥੇ ਗੁਰੂ ਮਹਾਰਾਜ ਨੇ ਲਿਖਿਆ, ਹੇਮਕੁੰਡ ਦੇ ਨੇੜੇ ਚਲੇ ਗਏ, ਉੱਥੇ ਆਪਣੀ ਸਾਧਨਾ ਸਾਧਦੇ ਰਹੇ ਤੇ ਇਧਰ ਰਾਜ ਪ੍ਰੀਸ਼ਿਤ ਨੂੰ ਦੇ ਗਏ ਪੋਤੇ। ਪ੍ਰੀਸ਼ਿਤ ਨੂੰ ਸੱਪ ਨੇ ਕੱਟ ਲਿਆ। ਉਹਦੇ ਬਾਅਦ ਰਾਜ ਚਲਿਆ ਗਿਆ ਜਨਮੇਜੇ ਕੋਲ, ਜਨਮੇਜੇ ਨੂੰ ਕੋਹੜ ਹੋ ਗਿਆ, ਕੋਹੜ ਹੋਏ ਤੇ ਉਹਨੇ ਕਥਾ ਸੁਣੀ ਆਪਣੇ ਬਜ਼ੁਰਗਾਂ ਦੀ। ਉਹਦੇ ਵਿੱਚ ਵਾਰ ਵਾਰ ਆਉਂਦਾ ਵੀ ਫੇਰ ਆਹ ਗੱਲ ਸੁਣਾਈ, ਫੇਰ ਆਹ ਗੱਲ ਸੁਣਾਈ। ਉਹ ਕਥਾ ਸੁਣਦਾ, ਕਥਾ ਸੁਣ ਕੇ ਹੈਰਾਨ ਹੁੰਦਾ ਵੀ ਕਥਾ ਮੇਰੀ ਹੈ, ਇਹ ਹੋ ਗਈ ਹੈ, ਮੇਰੇ ਪੁੱਤ ਨਾਲ ਵੀ ਪੋਤੇ ਨਾਲ ਪ੍ਰੀਸ਼ਿਤ ਹੈ, ਠੀਕ ਹੈ ਇਹ ਗੱਲ, ਰਾਜ ਦੇ ਤਾਂ ਅਸੀਂ ਤਾਂ ਰਾਜ ਕਰ ਰਹੇ ਹਾਂ, ਇਹ ਹੋਇਆ ਕੀ? ਉਸ ਵੇਲੇ ਚੱਕਰ ਚ ਪੈ ਗਿਆ। ਉਹ ਲੋਕਾਂ ਨੇ ਪੁੱਛਿਆ ਵੀ ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਅਰਜਨ। ਜਾਂ ਅਰਜਨ ਕਿਹਾ, ਅਤਾ ਪਤਾ ਦੱਸਿਆ, ਉਹ ਵੱਟੇ ਮਾਰਨੇ ਸ਼ੁਰੂ ਕਰਦੇ ਵੀ ਪਾਗਲ ਆ ਬੜਿਆ ਆਪਣੀ ਬਸਤੀ। ਉਹ ਕਹਿੰਦਾ ਮੈਨੂੰ ਮਾਰੋ ਨਾ, ਵੱਟੇ ਕਿਉਂ ਮਾਰੀ ਜਾਂਦੇ? ਕਹਿੰਦੇ ਤੂੰ ਅਰਜਨ ਕਿੱਥੇ, ਅਰਜਨ ਨੂੰ ਹੋਏ ਨੂੰ 400 ਸਾਲ ਹੋ ਗਏ। ਅਖੀਰ ਐਸਾ ਭੁਲੇਖਾ ਪਿਆ ਕਿ ਆਪਣੇ ਆਪ ਨੂੰ ਮੰਨ ਗਿਆ ਵੀ ਮੈਂ ਅਰਜਨ, ਤੇ ਆਪਣਾ ਨਾਂ ਵੀ ਬਦਲ ਲਿਆ, ਪਰਦੇਸੀ ਨਾਂ ਰਖਾ ਲਿਆ। ਉਹ ਰਾਜੇ ਦੇ ਕੋਲ ਚਲਿਆ ਗਿਆ, ਤੀਰ ਚਲਾਉਣ ਜਾਣਦਾ ਸੀ, ਉਹਦੀ ਵਿਦਿਆ ਨੂੰ ਦੇਖ ਕੇ ਉਹਨੇ ਸੈਨਾਪਤੀ ਬਣਾ ਤੇ ਆਪਣੀ ਲੜਕੀ ਦਾ ਰਿਸ਼ਤਾ ਕਰਤਾ। ਲੜਕੀ ਦਾ ਰਿਸ਼ਤਾ ਹੋ ਕੇ ਜਦੋਂ ਰਹਿਣ ਲੱਗੇ ਗ੍ਰਿਸ਼ਤੀ ਜ਼ਿੰਦਗੀ ਚ, ਇਹਨਾਂ ਵਿਸ਼ੇ ਵਿਕਾਰਾਂ ਭੋਗਾਂ ਦੇ ਵਿੱਚ ਮਸਤ ਹੋਇਆ, ਨਾ ਕੋਈ ਕਿਰਿਆ ਕਰਮ, ਨਾ ਕੋਈ ਜਪ ਤਪ, ਨਾ ਕੋਈ ਤੀਰਥ, ਬਿਲਕੁਲ ਪੱਕਾ ਨਾਸਤਕ ਹੋ ਗਿਆ। ਜੇ ਕੋਈ ਰੱਬ ਦੀ ਗੱਲ ਉਹਦੇ ਕੋਲ ਕਰ ਦੇਵੇ ਮਿਲਟਰੀ ਵਾਲਾ, ਤਾਂ ਉਹਦੇ ਨਾਲ ਨਾਰਾਜ਼ ਹੋ ਜਾਂਦਾ, ਕਹਿੰਦਾ ਮੇਰੇ ਕੋਲ ਨਾ ਰੱਬ ਦੀ ਗੱਲ ਕਰੀ, ਕਦੇ ਭੁੱਲ ਕੇ ਕੋਈ ਨਹੀਂ ਹੈ ਇੱਥੇ ਹੋਇਆ। ਸੋ ਇੰਨਾ ਕ੍ਰਿਸ਼ਨ ਮਹਾਰਾਜ ਦਾ ਨਾਂ ਨਾ ਲੈਣ ਦੇਵੇ, ਜੇ ਕੋਈ ਲੈ ਦੇਵੇ ਉਹਦੇ ਨਾਲ ਲੜ ਪਵੇਗੀ, ਤਾਂ ਉਹਦਾ ਨਾਂ ਕਿਉਂ ਲੈਣਾ? ਉਹਦੇ ਬਾਅਦ ਤਿੰਨ ਪੁੱਤਰ ਹੋਏ, ਉਹਨਾਂ ਨਾਲ ਦਿਨ ਰਾਤ ਪਿਆਰ ਕਰਦਾ ਰਹਿੰਦਾ, ਤੇ ਉਸ ਤੋਂ ਬਾਅਦ ਇਹਦੇ ਘਰ ਵਾਲੀ ਬਿਮਾਰ ਹੋ ਗਈ ਜਾਂ ਮਰਨ ਲੱਗੀ। ਉਹਨੇ ਕਿਹਾ ਵੀ ਦੇਖ, ਤੁਸੀਂ ਮਨੁੱਖ ਹੋ, ਤੁਸੀਂ ਤਾਂ ਦੂਜਾ ਵਿਆਹ ਕਰਾ ਲਓਗੇ ਤੇ ਮੇਰੇ ਬੱਚਿਆਂ ਦਾ ਹਾਲ ਮੰਦਾ ਹੋਜੂ। ਇਹ ਕਹਿਣ ਲੱਗਿਆ ਵੀ ਦੇਖ, ਮੈਂ ਤੈਨੂੰ ਬਚਨ ਦਿੰਦਾ ਬਈ ਤੇਰੇ ਸਰੀਰ ਛੱਡ ਦੇ, ਮੈਂ ਤੇਰੀ ਚਿਖਾ ਦੇ ਵਿੱਚ ਨਾਲ ਤੇਰੇ ਜਲਦਾ। ਚੜਾਈ ਕਰ ਗਈ, ਉਹਦੇ ਬਾਅਦ ਚਿਖਾ ਜਲ ਨੂੰ ਤਿਆਰ ਹੋ ਗਿਆ। ਕਿਸੇ ਦਾ ਸਮਝਾਇਆ ਸਮਝਦਾ ਨਹੀਂ, ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜਿਆ, ਉਦੋਂ ਨੇ ਆ ਕੇ ਕਿਹਾ, ਕਹਿੰਦੇ ਅਰਜਨ ਇਹ ਕੀ ਕਰਦਾ? ਕਹਿੰਦਾ ਅਰਜਨ ਕਿਹਨੂੰ ਕਹਿੰਦਾ? ਕਹਿੰਦਾ ਤੈਨੂੰ। ਕਹਿੰਦਾ ਮੈਂ ਅਰਜਨ? ਅਰਜਨ ਨੂੰ ਤਾਂ 400 ਸਾਲ ਹੋ ਗਏ। ਕਹਿੰਦਾ ਤੂੰ ਮੈਨੂੰ ਨੀ ਪਛਾਣਦਾ? ਕਹਿੰਦਾ ਮੈਂ ਉਦੋਂ ਹਾਂ, ਦੇਖ ਤੇ ਆਪਾਂ ਇਕੱਠੇ ਰਹੇ ਹਾਂ। ਕਹਿੰਦਾ ਕਿਹੜਾ ਉਦੋਂ? ਉਦੋਂ ਨੂੰ ਤਾਂ ਮਰੇ ਨੂੰ ਇੰਨਾ ਚਿਰ ਹੋ ਗਿਆ। ਮਨ ਦਾ ਇੰਨੀ ਬਥੇਰਾ ਹੀ ਜ਼ੋਰ ਲਾ ਕੇ ਸਮਝਾਇਆ। ਅਖੀਰ ਕ੍ਰਿਸ਼ਨ ਮਹਾਰਾਜ ਨੇ, ਉਹਨਾਂ ਨੇ ਪੰਡਿਤਾਂ ਨੇ ਗੱਲ ਕਰੀ ਵੀ ਚੇਤਾ ਇਹ ਕਰਨਾ ਹੈ, ਜਾਂ ਇਸ਼ਨਾਨ ਕਰਕੇ ਆ। ਇਸ਼ਨਾਨ ਕਰਨ ਸਰੋਵਰ ਚ ਵੜਦਾ, ਜਾਂ ਚੁੱਭੀ ਲਾ ਕੇ ਬਾਹਰ ਨਿਕਲਦਾ, ਨਾ ਉੱਥੇ ਚਿਖਾ, ਨਾ ਕੋਈ ਰਾਜ, ਨਾ ਕੋਈ ਲੈਣ, ਨਾ ਕੋਈ ਦੇਣ, ਸਾਹਮਣੇ ਕ੍ਰਿਸ਼ਨ ਮਹਾਰਾਜ ਬੈਠੇ ਨੇ। ਉਸ ਵੇਲੇ ਘਰਵਾਲੀ ਨੂੰ ਯਾਦ ਕਰ ਕਰਕੇ ਉੱਚੀ ਉੱਚੀ ਚੀਕਾਂ ਮਾਰਦਾ ਵੀ ਤੂੰ ਕਿੱਥੇ ਚਲੀ ਗਈ, ਆਹ ਕੀ ਹੋ ਗਿਆ, ਭਾਣਾ ਕੀ ਵਰਤ ਗਿਆ, ਥੋਏ ਹੋਰ ਹੋ ਗਿਆ, ਪਾਣੀ ਚੜਾਉਂਦੀ ਸਰ। ਕ੍ਰਿਸ਼ਨ ਮਹਾਰਾਜ ਆ ਗਏ, ਕਹਿੰਦੇ ਅਰਜਣ ਤੂੰ ਬਾਹਰ ਆ, ਮੈਨੂੰ ਨੀ ਪਛਾਣਦਾ ਮੈਂ ਕ੍ਰਿਸ਼ਨ ਆ। ਕਹਿੰਦਾ ਕ੍ਰਿਸ਼ਨ ਨੂੰ ਤਾਂ ਹੋਏ ਨੂੰ 400 ਸਾਲ ਹੋ ਗਏ, ਉਹਦੀਆਂ ਤਾਂ ਮੈਂ ਕਥਾਵਾਂ ਸੁਣੀਆਂ, ਕੌਣ ਹੈ ਤੂੰ, ਦਿਮਾਗ ਤਾਂ ਇਹਨਾਂ ਦਾ ਖਰਾਬ ਹੋ ਗਿਆ। ਕਹਿੰਦੇ ਤੇਰੇ ਤੇ ਮੈਂ ਮਾਇਆ ਪਾਈ ਹੈ। ਕਹਿੰਦਾ ਕਿਹੜੀ ਮਾਇਆ ਪਾਈ ਹੈ, ਮਾਇਆ ਦਾ ਸਵਾਲ ਕੀ ਹੈ, ਮੈਂ ਤਾਂ ਮੇਰੇ ਘਰ ਵਾਲੀ ਸੀ ਇੱਥੇ, ਹੁਣ ਚਿਖਾ ਤੇ ਰੱਖੀ ਸੀ, ਉਹ ਕਿੱਥੇ ਚਲੀ ਗਈ। ਅਖੀਰ ਕ੍ਰਿਸ਼ਨ ਮਹਾਰਾਜ ਨੇ ਕਿਹਾ ਅਰਜਣ ਤੇਰੇ ਤੇ ਮਾਇਆ ਪਾਈ ਹੋਈ ਹੈ, ਹਲਕਾ ਜਿਹਾ ਥੱਪੜ ਮਾਰਿਆ, ਮਾਇਆ ਲਾਤੀ, ਮਾਇਆ ਲਾਈ, ਉਹ ਸੁਰਤ ਮੁੜ ਕੇ ਆ ਗਈ ਸਾਰੀ। ਉਸ ਵੇਲੇ ਕਹਿਣ ਲੱਗੇ ਕਿਉਂ ਅਰਜਣ, ਹੁਣ ਦੱਸ ਮੇਰੀ ਮਾਇਆ ਦੇ ਨਾਲ ਕੋਈ ਮੁਕਾਬਲਾ ਕਰ ਸਕ। ਸੋ ਪਾਰਬ੍ਰਹਮ ਪਰਮੇਸ਼ਰ ਦੀ ਜੋ ਮਾਇਆ ਹੈ, ਮਹਾਰਾਜ ਕਹਿੰਦੇ ਜਿਨ ਕੀਤੇ ਬਸ ਆਪਣੇ ਤ੍ਰੈਗੁਣ, ਭਵਨ ਚਤਰ ਸੰਸਾਰ, ਜਾਗੇ ਇਸ਼ਨਾਨ ਤਾਪ ਥਾਨ ਖੰਡੇ, ਕਿਹਾ ਇਹ ਜੰਤ ਵਿਚਾਰਾ, ਇਹ ਜੰਤ ਕੀ ਹੈ, ਇਹ ਤਰ ਨਹੀਂ ਸਕਦਾ ਕਿਉਂਕਿ ਭੁੱਲ ਗਿਆ ਦੇਖ ਕੇ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਰਹੇ ਨੇ।
ਕੈਸੇ ਮਨਾ ਤਰੇਗਾ ਝੂਠੀ ਮਾਇਆ ਦੇਖ ਬੁਲਾ, ਕੈਸੇ ਮਨਾ ਤਰੇਗਾ ਝੂਠੀ ਮਾਇਆ ਦੇਖ ਬੁਲਾ,
ਮਸਤ ਹੋ ਕੇ ਇਹ ਦੱਸ ਤੂੰ ਤਰੇਗਾ ਕਿਵੇਂ, ਕਿਉਂਕਿ ਇੰਨੀ ਸ਼ਕਤੀਸ਼ਾਲੀ ਚੀਜ਼ ਹੈ, ਅਲਿਊਜ਼ਨ, ਇਗਨੋਰੈਂਸ, ਅਵਿਦਿਆ, ਮਾਇਆ, ਹਮ ਹੈ, ਕੋਈ ਨਾਂ ਦੇ ਦੋ ਇਸਨੂੰ, ਅਸਲੀਅਤ ਨਹੀਂ ਹੈ ਇਹਦੇ ਵਿੱਚ। ਮਹਾਰਾਜ ਕਹਿੰਦੇ ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਣਾ, ਇਹ ਤਾਂ ਵਿਓਹ ਦਾ ਬਣ ਹੈ, ਇਹਦੇ ਚ ਤਰੇਗਾ ਕਿਵੇਂ, ਵਿਓਹ ਦਾ ਸਮੁੰਦਰ ਹੈ। ਝੂਠੀ ਮਾਇਆ ਦੇਖ ਭੁਲਾਨਾ ਰੇ ਮਨਾ, ਤੂੰ ਤਾਂ ਦੇਖ ਕੇ ਝੂਠੀ ਮਾਇਆ ਨੂੰ ਭੁੱਲ ਗਿਆ। ਸੋ ਇਸ ਤਰ੍ਹਾਂ ਨਾਲ ਮਹਾਰਾਜ ਕਹਿਣ ਲੱਗੇ ਕਿ ਪ੍ਰੇਮੀਓ, ਇਹ ਪ੍ਰਭੂ ਦੇ ਹੁਕਮ ਵਿੱਚ ਮਾਇਆ ਨੇ ਸਾਰਾ ਜਗ ਭਰਮਾ ਕੇ ਇੱਕ ਤੋਂ ਅਨੇਕ ਰੂਪ ਵਿੱਚ ਦਿਖਾਤਾ। ਹੁਕਮ ਪਰਮੇਸ਼ਰ ਕੋ ਤਿੰਨ ਪਾਇਓ, ਆਪਣੇ ਮੈਂ ਸਭ ਜਗ ਭਰਮਾਇਓ, ਆਪਣੇ ਪਿੱਛੇ ਲਾ ਲਿਆ ਤੇ ਰੱਬ ਦੇ ਪਿੱਛੋਂ ਹਟਾਤਾ। ਤੇ ਐਸੀ ਮਾਇਆ ਹੈ ਕਿ ਹਰੇਕ ਨੂੰ ਭਰਮਾ ਲੈਂਦੀ ਹੈ, ਇਸ ਤਰ੍ਹਾਂ ਕਹਿੰਦੇ।
ਖਾਲਿਆ ਜਗ ਸਾਰਾ ਜੀ ਮਾਇਆ ਮਮਤਾ ਮੋਹਣੀ ਪਾਈ, ਖਾਲਿਆ ਜਗ ਸਾਰਾ ਜੀ ਮਾਇਆ ਮਮਤਾ ਮੋਹਣੀ ਪਾਈ। ਪਛਾਤੇ ਗੁਰਮੁਖ ਉਭਰੇ ਮਿਲਣਾ ਵੇ ਜਗ ਕਮਲਾ ਫਿਰੇ ਗੁਰਮੁਖ
ਮਹਾਰਾਜ ਦਾ ਫਰਮਾਨ ਹੈ ਕਿ ਬਗੈਰ ਨਾਮ ਤੋਂ ਸਾਰਾ ਸੰਸਾਰ ਜਿਹੜਾ ਹੈ ਮੈੜ ਤੋਇਆ ਫਿਰਦਾ, ਮੈੜ ਪਾਗਦਾ ਬਗੈਰ ਨਾਮ ਤੋਂ। ਬਿਨ ਸ਼ਬਦ ਜਗ ਬੌਰਾਨਾ, ਮਹਾਰਾਜ ਨੇ ਐਸਾ ਵੀ ਲਿਖਿਆ ਇਸੇ ਸ਼ਬਦ ਦੇ ਅੰਦਰ ਕਿ ਸ਼ਬਦ ਜੇ ਅੰਦਰ ਨਹੀਂ ਪ੍ਰਗਟ ਹੋਇਆ ਤਾਂ ਕਹਿੰਦੇ ਹਲਕਿਆ ਹੋਇਆ ਜਗ ਹੈ, ਇੱਕ ਦੂਏ ਨੂੰ ਵੱਢ ਵੱਢ ਖਾਂਦਾ ਤੇ ਮੋਹਣੀ ਇਹ ਵੱਡਿਆਂ ਵੱਡਿਆਂ ਨੂੰ ਮੋਹ ਲੈਂਦੀ ਹੈ। ਇੱਕ ਵਾਰੀ ਮਾਇਆ ਕਹਿਣ ਲੱਗੀ ਭਗਵਾਨ ਨੂੰ, ਕਹਿੰਦੇ ਹੇ ਭਗਵਾਨ ਤੈਂ ਜਗਤ ਦੀ ਉਤਪਤੀ ਕੀਤੀ ਤੇ ਮੈਨੂੰ ਵੀ ਤੈਂ ਪੈਦਾ ਕਰਿਆ, ਪਰ ਦੇਖ ਤੇਰੇ ਬੇਅੰਤ ਮੰਦਰ ਮਸਜਿਦਾਂ ਗੁਰਦੁਆਰੇ ਹੋਰ ਪ੍ਰਚਾਰ ਕਰਨ ਦੇ ਦਿਨ ਰਾਤ ਘੰਟੇ ਖੜਕਦੇ ਨੇ, ਦਿਨ ਰਾਤ ਉੱਚੀ ਉੱਚੀ ਤੇਰੀ ਭਗਤੀ ਵਾਸਤੇ ਆਵਾਜ਼ਾਂ ਦਿੰਦੇ ਨੇ, ਪਰ ਤੇਰਾ ਤਾਂ ਭਗਤ ਕੋਈ ਵੀ ਨਹੀਂ ਬਣਦਾ। ਮੇਰਾ ਨਾ ਕਿਤੇ ਪ੍ਰਚਾਰ ਹੈ ਨਾ ਕਿਤੇ ਮੈਂ ਬੋਲਦੀ ਚੱਲਦੀ ਹਾਂ, ਪਰ ਮੈਂ ਵਿੱਚੇ ਵਿੱਚ ਮੋਹ ਲੈਂਦੀ ਹਾਂ ਤੇ ਮੇਰਾ ਪਿੱਛਾ ਨਹੀਂ ਕੋਈ ਹਟਦਾ, ਮੇਰੇ ਸਾਰੇ ਭਗਤ। ਭਗਵਾਨ ਕਹਿਣ ਲੱਗੇ ਨਹੀਂ, ਭਗਤ ਤਾਂ ਮੇਰੇ ਵੀ ਨੇ। ਉਹ ਕਹਿਣ ਲੱਗੀ ਨਾ ਤੇਰੇ ਕੋਈ ਭਗਤ ਨਹੀਂ, ਮੈਨੂੰ ਦੱਸ ਦੇ ਧੱਕੇ ਨਾ ਖਿਲਾਏ। ਉਹ ਕਹਿਣ ਲੱਗੇ ਫਲਾਣੇ ਥਾਂ ਇੱਕ ਸੇਠ ਹੈ, ਉਹ ਬਹੁਤ ਚੰਗਾ। ਕਹੀ ਚਲੋ ਸੇਠ ਦੇ ਕੋਲ ਤੋਂ ਪਹਿਲਾਂ ਤੁਸੀਂ ਚਲੋ, ਫਿਰ ਮੈਂ ਚੱਲੂਗੀ, ਜੇ ਨਾ ਧੱਕੇ ਪਵਾਏ ਤਾਂ ਮੇਰਾ ਨਾਂ ਕੁਛ ਹੋਰ ਰੱਖ ਦੇ। ਸੋਏ ਬਿਰਧ ਦਾ ਰੂਪ ਧਾਰ ਕੇ ਭਗਵਾਨ ਆ ਗਏ। ਉਹਦਾ ਕੀ ਕੰਮ ਸੀ, ਸਰਾਏ ਬਣਾਈ ਹੋਈ ਸੀ, ਆਇਆ ਗਿਆ ਨੂੰ ਵਸਤਰ ਵੀ ਦੇਣੇ, ਅੰਨ ਵੀ ਦੇਣਾ ਤੇ ਹੋਰ ਖਰਚ ਵੀ ਦੇਣਾ, ਸੇਵਾ ਕਰਨੀ, ਬੜੀ ਮਸ਼ਹੂਰੀ ਹੋ ਗਈ। ਸਾਧੂ ਸੰਤ ਸਾਰੇ ਉਹਦੀ ਪ੍ਰਸ਼ੰਸਾ ਕਰਦੇ ਸੀ ਵੀ ਐਸਾ ਸੇਠ ਹੈ, ਬੜਾ ਹੀ ਉਹ ਸਾਧੂ ਸੇਵੀ ਹੈ, ਸੰਤਾਂ ਦੀ ਸੇਵਾ ਕਰਦਾ। ਤੇ ਉੱਥੇ ਆ ਕੇ ਆਪ ਬਾਹਰ ਬੈਠੇ ਨੇ ਤੇ ਸੇਠ ਨੇ ਦੇਖ ਲਿਆ ਕਿ ਕੋਈ ਬਜ਼ੁਰਗ ਮਹਾਤਮਾ ਬੈਠੇ ਨੇ। ਆਪ ਗਿਆ, ਹੱਥ ਬੰਨ ਕੇ ਖੜਾ ਹੋ ਗਿਆ, ਕਹਿਣ ਲੱਗੇ ਮਹਾਰਾਜ ਕੋਈ ਸੇਵਾ ਦੱਸੋ। ਦਾਸ ਨੇ ਤਾਂ ਆਪਣਾ ਸਾਰਾ ਤਨ ਮਨ ਤਨ ਸੇਵਾ ਬਣਾਇਆ ਹੋਇਆ। ਕਹਿੰਦੇ ਪ੍ਰੇਮੀਆਂ ਸੇਵਾ ਤਾਂ ਅਸੀਂ ਬਹੁਤੀ ਵੱਡੀ ਤਾਂ ਨਹੀਂ ਲੈਣੀ, ਪਰ ਕੁਛ ਦਿਨ ਅਸੀਂ ਕੱਟਣੇ ਨੇ, 40 ਦਿਨ ਤੇ ਇੱਕ ਜਾਪ ਕਰਨਾ, ਪਰ ਸ਼ਰਤ ਇਹ ਹੈ ਵੀ ਜਿੱਥੇ ਬਿਠਾ ਦੇਗਾ ਉੱਥੋਂ ਅਸੀਂ 40 ਦਿਨ ਨਹੀਂ ਹਿੱਲਣਾ। ਉਹ ਕਹਿੰਦਾ ਮਹਾਰਾਜ ਬੇਅੰਤ ਕਮਰੇ ਨੇ, ਤੁਸੀਂ ਜਿਹੜਾ ਪਸੰਦ ਕਰ ਲਓਗੇ ਉੱਥੇ ਹੀ ਮੈਂ ਤੁਹਾਡਾ ਆਸਣ ਲਵਾ। ਕਹਿੰਦੇ ਨਾ, ਆਸਣ ਸਾਡਾ ਉੱਥੇ ਲਵਾਈ ਜਿੱਥੇ ਤੂੰ ਕੱਢੇ ਨਾ ਸਾਨੂੰ। ਕਹਿੰਦਾ ਮੈਂ ਕਿਉਂ ਕੱਢਣਾ ਮਹਾਰਾਜ? ਕਹਿੰਦੇ ਚੰਗਾ ਦਿਖਾ ਜਾ। ਦੇਖਦੇ ਦੇਖਦੇ ਗਿਆ ਤਾਂ ਜਿੱਥੇ ਕੋਲੇ ਪਏ ਸੀ ਪ੍ਰਸ਼ਾਦੇ ਲਾਉਣ ਵਾਲੇ, ਲੱਕੜੀਆਂ ਪਈਆਂ ਸੀ, ਉਹਨਾਂ ਨੇ ਕਿਹਾ ਵੀ ਇੱਥੋਂ ਨਹੀਂ ਕੋਈ ਉਠਾ ਸਕਦਾ। ਕਹਿੰਦੇ ਲੈ ਆ ਕਮਰਾ ਖਾਲੀ ਕਰਾ ਦੇ ਸਾਨੂੰ। ਕਹਿੰਦਾ ਮਹਾਰਾਜ ਇਹ ਤਾਂ ਮੈਨੂੰ ਬੜਾ ਪਾਪ ਲੱਗੇਗਾ, ਤੁਸੀਂ ਮਹਾਤਮਾ ਮੇਰੇ ਕੋਲ ਆਏ ਹੋ, ਮੈਂ ਇੰਨਾ ਗੰਦਾ ਕਮਰਾ ਤੁਹਾਨੂੰ ਦੇਵਾਂ? ਕਹਿੰਦੇ ਨਾ, ਸਾਨੂੰ ਅੱਜ ਠੀਕ ਹੈ। ਤੇ ਕਮਰਾ ਖਾਲੀ ਹੋ ਗਿਆ। ਕਹਿੰਦੇ ਦੇਖ ਅਸੀਂ ਹੁਣ ਦਰਵਾਜ਼ਾ ਬੰਦ ਕਰ ਲੈਣਾ ਤੇ 40 ਦਿਨਾਂ ਬਾਅਦ ਖੋਲਣਾ, ਸਾਡਾ ਦਰਵਾਜ਼ਾ ਨਾ ਖੁੱਲ੍ਹਾਈ। ਕਹਿੰਦਾ ਨਾ ਮਹਾਰਾਜ। ਉਹਦੇ ਬਾਅਦ ਉਹ ਤਾਂ ਉੱਥੇ ਬੈਠ ਗਏ ਤੇ ਇਧਰਲੇ ਪਾਸੇ ਹੁਣ ਮਾਇਆ ਨੇ ਰੂਪ ਬਣਾਇਆ, ਇੱਕ ਰਾਣੀ ਦਾ ਬਣਾ ਲਿਆ, ਗੋਲੀਆਂ ਲੈ ਲਈਆਂ ਬਹੁਤ ਸਾਰੀਆਂ ਦਾ। ਤੇ ਸੇਠ ਦਾ ਜਿੱਥੇ ਮਕਾਨ ਸੀ, ਕੋਠੀ ਸੀ ਤੇ ਸਰਾਏ ਸੀ, ਉਹਦੇ ਸਾਹਮਣੇ ਆ ਕੇ ਉਸਨੇ ਇੱਕ ਟੈਂਟ ਲਾ ਲਿਆ ਰੇਸ਼ਮ ਦਾ, ਕਾਮ ਖਿਆਲ ਦਾ। ਤੇ ਸੇਠ ਦੇਖੀ ਜਾਂਦਾ ਵੀ ਕੋਈ ਐਡਾ ਅਮੀਰ ਆਇਆ ਕਿ ਇੰਨੇ ਕੀਮਤੀ ਕੱਪੜਿਆਂ ਦੇ ਟੈਂਟ ਲੱਗ ਰਹੇ ਨੇ, ਹੇਠਾਂ ਬੜੇ ਗਲੀਚੇ ਵਿਛਣੇ ਸ਼ੁਰੂ। ਸਮਾਨ ਦੇਖਿਆ ਤਾਂ ਹੈਰਾਨ ਰਹਿ ਗਿਆ ਵੀ ਇੰਨਾ ਸੋਹਣਾ ਸਮਾਨ। ਉਸ ਵੇਲੇ ਸੇਠ ਗਿਆ ਜਾ ਕੇ ਕਹਿਣ ਲੱਗਿਆ, ਪੁੱਛਿਆ ਵੀ ਕੌਣ ਹੈ ਤਾਂ ਪਤਾ ਲੱਗਿਆ ਵੀ ਮਹਾਰਾਣੀ ਹੈ। ਕਹਿਣ ਲੱਗਿਆ ਮਹਾਰਾਣੀ ਸਾਹਿਬ ਸਾਨੂੰ ਕੋਈ ਜਲ ਪਾਣੀ ਦੀ ਸੇਵਾ ਦੱਸੋ। ਕਹਿੰਦੀ ਅੱਛਾ ਭਗਤਾ, ਐ ਕਰ ਇਹ ਚੀਜ਼ਾਂ ਲਿਆ ਸਾਡੇ ਵਾਸਤੇ, ਕੁੰਡਾ ਲਿਆ, ਸੋਟਾ ਲਿਆ, ਬਰਤਨ ਲਿਆ, ਸਾਰੇ ਮੰਗਾ ਲਏ। ਉਹਦੇ ਬਾਅਦ ਸ਼ਰਦਾਈ ਰਗੜੀ ਪੀ ਲਈ ਤੇ ਸੇਠ ਨੂੰ ਵੀ ਪਿਲਾ ਤੀ। ਸੇਠ ਹੈਰਾਨ ਹੁੰਦਾ ਵੀ ਇਹਦੇ ਤਾਂ ਸਾਰੇ ਹੀ ਬਰਤਨ ਸੋਨੇ ਦੇ ਨੇ ਤੇ ਇਹਨਾਂ ਚ ਹੀਰੇ ਜੜੇ ਹੋਏ ਨੇ, ਗਰਾਸ ਜਿਹੜੇ ਭਾਂਡੇ ਨੇ ਉਹਨਾਂ ਚ ਵੀ ਹੀਰੇ ਜੜੇ ਹੋਏ ਨੇ, ਇਹ ਤਾਂ ਬਹੁਤ ਕੋਈ ਅਮੀਰ ਹੈ। ਉਹ ਕਹਿਣ ਲੱਗੀ ਸੇਠ ਜੀ ਕਿਸੇ ਨੌਕਰ ਨੂੰ ਬੁਲਾਓ। ਕਹਿੰਦੇ ਦੱਸੋ ਕਿ ਮਹਾਰਾਣੀ ਸਾਹਿਬ ਕੰਮ ਕੀ ਹੈ? ਕਹਿੰਦੇ ਆ ਜਿਹੜੇ ਬਰਤਨ ਜੂਠੇ ਹੋਏ ਨੇ ਨਾ ਇਹਨੂੰ ਕਿਤੇ ਰੂੜੀਆਂ ਰਾੜੀਆਂ ਤੇ ਗਾਰਵੇਜ ਚ ਸਿੱਟ ਦੋ, ਕਿਸੇ ਗੰਦੇ ਥਾਂ ਸਿੱਟ ਦੋ, ਅਸੀਂ ਮਾਂਜੇ ਨੀ ਕਦੇ, ਨਵੇਂ ਲੈਣੇ ਆਉਂਦੇ ਹਾਂ। ਆ ਕੁੰਡਾ ਵੀ ਸਿੱਟ ਦੋ। ਸ਼ੇਰ ਦੇਖਦਾ ਵੀ ਆ ਕੁੰਡਾ ਤਾਂ ਕਈ ਸ਼ੇਰ ਦਾ ਸੋਨੇ ਦਾ, ਭਾਂਡੇ ਵੀ ਸਾਰੇ ਸੋਨੇ ਦੇ, ਹੀਰੇ ਲੱਗੇ ਹੋਏ ਨੇ। ਕਹਿੰਦਾ ਜੀ ਮਹਾਰਾਜ ਇਹ ਸੇਵਾ ਮੈਂ ਹੀ ਕਰੂੰਗਾ। ਟੋਕਰਿਆ ਭਰ ਲਿਆ, ਘਰ ਲੈ ਕੇ ਆ ਗਿਆ ਮੁੰਡੇ ਨੇ ਉੱਥੇ। ਕਹਿੰਦਾ ਮੌਜਾਂ ਹੀ ਬਣ ਗਈਆਂ, ਜੇ ਕਿਤੇ ਅੱਠ ਦਸ ਦਿਨ ਰਹਿ ਜਾਵੇ ਨਾ, ਆਪਣੀਆਂ ਤਾਂ ਪੁਸ਼ਤਾਂ ਦੀਆਂ ਰੋਟੀਆਂ ਹੋ ਜਾਣ। ਉਸ ਵੇਲੇ ਮੁੰਡੇ ਵੀ ਆ ਗਏ, ਕਹਿਣ ਲੱਗੇ ਮਹਾਰਾਣੀ ਸਾਹਿਬ ਤੁਸੀਂ ਬਾਹਰ ਨਾ ਬੈਠੋ, ਸਾਡੇ ਅੱਗੇ ਦੇਖੋ ਕਿੰਨੇ ਕਮਰੇ ਬਣਾਏ ਨੇ, ਇਹਨਾਂ 'ਚ ਤੁਸੀਂ ਨਿਵਾਸ ਕਰੋ। ਕਹਿਣ ਲੱਗੀ ਭਗਤਾ ਇੱਥੇ ਕੋਈ ਬੰਦਾ ਨਾ ਹੋਵੇ। ਕਹਿੰਦਾ ਕੋਈ ਨੀ ਬੰਦਾ ਦੇਖ। ਉਹ ਆਪ ਦੇਖਣ ਲੱਗ ਗਈ ਕਮਰੇ, ਦੇਖਦੀ ਦੇਖਦੀ ਜਦ ਉੱਥੇ ਆਈ ਕੋਲਿਆਂ ਵਾਲੇ 'ਚ, ਕਹਿੰਦੀ ਆਹ ਬੰਦਾ। ਕਹਿੰਦਾ ਇੱਥੇ ਕਹਿੰਦੇ ਬੁੜਾ ਜਿਹਾ ਸਾਧ ਬੈਠਾ, ਐਵੇਂ ਹੀ ਮਾੜਾ ਜਿਹਾ। ਕਹਿੰਦੇ ਅਸੀਂ ਤਾਂ ਇਸਤਰੀਆਂ ਸਾਰੀਆਂ, ਇਹਨੂੰ ਬਾਹਰ ਕੱਢੋ। ਕਹਿੰਦਾ ਨਹੀਂ ਉਹ ਤਾਂ ਬਹੁਤ ਬੁੜਾ। ਕਹਿੰਦਾ ਨਾ ਤਾਂ ਫਿਰ ਅਸੀਂ ਜਾਂਦੀ ਹਾਂ। ਇਹਨਾਂ ਨੂੰ ਮੁੰਡੇ ਕਹਿਣ ਲੱਗੇ, ਕਹਿੰਦੇ ਬਾਬਾ ਦਰਵਾਜ਼ਾ ਖੋਲ, ਪਹਿਲਾਂ ਤਾਂ ਬੋਲਿਆ ਹੀ ਨਾ। ਜਦ ਦਰਵਾਜ਼ੇ ਤੋੜਨ ਲੱਗੇ, ਕਹਿੰਦਾ ਕਿਉਂ ਦਰਵਾਜ਼ਾ ਘਲਾਉਣੇ? ਕਹਿੰਦੇ ਚਾਹੀਦਾ ਤੂੰ ਹੋਰ ਕਿਤੇ ਤੈਨੂੰ ਕਮਰਾ ਦੇ ਦਿੰਦੇ ਆ, ਇਹ ਛੱਡ ਦੇ। ਕਹਿੰਦਾ ਮੈਂ ਤਾਂ ਪਹਿਲਾਂ ਕਿਹਾ ਵੀ ਮੈਂ ਨਹੀਂ ਕਮਰਾ ਛੱਡਣਾ। ਸੇਠ ਕਹਿਣ ਲੱਗਿਆ ਤੂੰ ਆਪਣਾ ਹੀ ਕਬਜ਼ਾ ਕਰ ਲਿਆ। ਕਹਿੰਦੇ ਸੇਠ ਜੀ ਆਪਣਾ ਬਚਨ ਯਾਦ ਕਰ, ਤੈਂ ਕਿਹਾ ਸੀ ਵੀ 40 ਦਿਨ ਨਹੀਂ ਚਲਾਉਣ। ਕਹਿੰਦਾ ਉਹ ਗੱਲ ਜਾਣਦੇ, 40-40 ਦਿਨ ਵਾਲੀ ਤੈਨੂੰ ਹੋਰ ਦੇ ਦਿੰਦੇ ਆ, ਛੱਡ ਦੇ। ਅਖੀਰ ਜਦ ਨਾ ਨਿਕਲਿਆ ਦਰਵਾਜ਼ੇ ਤੋੜ ਲਏ, ਉਹ ਮੁੰਡਿਆਂ ਨੇ ਇੱਕ ਨੇ ਇੱਧਰਲਾ ਮੋਢਾ ਫੜ ਲਿਆ, ਇੱਕ ਨੇ ਏਡਾ ਫੜ ਲਿਆ, ਉਹ ਲੱਤਾਂ ਅੜਾਉਂਦਾ ਪਿੱਛੋਂ ਸੇਠ ਧੱਕਦਾ, ਤੱਕੀ ਲਈ ਜਾਂਦੇ ਨੇ ਬਾਹਰ ਜਾ ਕੇ ਕੱਢ ਕੇ ਧੱਕਾ ਮਾਰਿਆ, ਕਹਿੰਦੇ ਨੱਠ। ਇਹਨਾਂ ਨੂੰ ਸੇਠ ਮੁੜ ਕੇ ਕੀ ਦੇਖਦਾ? ਨਾ ਉੱਥੇ ਕੋਈ ਰਾਣੀ, ਨਾ ਕੋਈ ਚੀਜ਼, ਘਰੋਂ ਰੋਂਦਾ ਰੋਂਦਾ ਕੋਈ ਆ ਗਿਆ। ਕਹਿੰਦੇ ਕੀ ਹੋ ਗਿਆ? ਕਹਿੰਦੇ ਜਿੰਨੇ ਗਹਿਣੇ ਸੀ ਸਾਰੇ ਹੀ ਪਤਾ ਨੀ ਹਵਾ 'ਚ ਉੜ ਗਏ, ਕੋਈ ਹੈ ਹੀ ਨੀ, ਜਿੰਨੇ ਉਂਡੇ ਕਾਂਡੇ ਸੋਨੇ ਦੇ ਸੀ। ਮਾਇਆ ਕਹਿਣ ਲੱਗੀ, ਕਹਿੰਦੀ ਦੇਖਿਆ ਭਗਵਾਨ ਮੇਰੇ ਭਗਤ ਤੂੰ? ਕਹਿੰਦਾ ਮੇਰਾ ਭਗਤ ਹੈ, ਇਹ ਸਭ ਮੇਰੇ ਨੇ, ਅੰਦਰੋਂ ਤੇਰੇ ਉੱਤੋਂ ਉੱਤੋਂ ਨੇ, ਸਭ ਮੇਰੇ ਨੇ ਜਿੰਨੇ ਵੀ ਹੈ, ਨਾਲੇ ਮੇਰਾ ਪ੍ਰਚਾਰ ਨਹੀਂ ਤੇ ਨਾਲੇ ਦੇਖ ਲੈ ਮੇਰੇ ਕਿੰਨੇ ਸੇਵਕ ਮਰਵਾਏ ਨਾ ਤੈਨੂੰ ਧੱਕੇ। ਕਹਿੰਦਾ ਚੰਗਾ, ਮੇਰੇ ਭਗਤ ਨਾਲ ਨੀ ਤੇਰਾ ਵਾਸਤਾ ਪਿਆ। ਤੇ ਉਸ ਵੇਲੇ ਕਹਿਣ ਲੱਗੇ ਤੇਰਾ ਭਗਤ ਵੀ ਹੈ ਵੀ ਕੋਈ? ਕਹਿੰਦਾ ਹਾਂ, ਚੱਲ ਤੈਨੂੰ ਆਪਣਾ ਅਸਲੀ ਭਗਤ ਹਾਂ। ਕਾਸ਼ੀ ਲੈ ਗਿਆ ਕਬੀਰ ਸਾਹਿਬ ਕੋਲ, ਕਹਿੰਦੀ ਚੰਗਾ ਪਹਿਲਾਂ ਤੂੰ ਜਾ ਪਿੱਛੋਂ ਜਾਊਂਗਾ। ਇਹ ਚਲਿਆ ਗਿਆ, ਇਹਨੇ ਜਾ ਕੇ ਇੱਕ ਉਲਝਿਆ ਹੋਇਆ ਤਾਣਾ ਦੇ ਤਾ। ਕਹਿਣ ਲੱਗਿਆ ਭਗਤ ਜੀ ਮੈਨੂੰ ਬਹੁਤ ਜ਼ਰੂਰੀ ਚਾਹੀਦਾ ਜੇ ਕੱਪੜਾ, ਕਿਰਪਾ ਕਰੋ ਤੇ ਪੈਸਾ ਮੇਰੇ ਕੋਲ ਹੈ ਨਹੀਂ ਕੋਈ ਵੀ, ਤੇ ਮੇਰਾ ਇਸ ਤਾਣੇ ਦਾ ਕੱਪੜਾ ਬਣਾ ਦਿਓ। ਕਹਿੰਦੇ ਕੋਈ ਨਾ ਬਾਬਾ, ਕੱਪੜਾ ਬਣਾ ਦਾਂਗੇ, ਮਿਹਨਤ ਕਰਨੀ ਪਊ, ਕੋਈ ਨਾ ਮਿਹਨਤ ਅਸੀਂ ਕਰ ਲਾਂਗੇ। ਬਾਲ ਬੱਚੇ ਸਾਰੇ ਲਾ ਲਏ, ਲਾ ਕੇ ਤਾਣੇ ਨੂੰ ਸੁਲਝਾਈ ਜਾਂਦੇ ਨੇ, ਅਖੀਰ ਤਾਣਾ ਤਣ ਲਿਆ। ਨਲੀ ਪਾਉਣੀ ਸ਼ੁਰੂ ਕਰ ਦਿੱਤੀ, ਥੋੜਾ ਜਿਹਾ ਉਹਨੂੰ ਠੋਕ ਲਿਆ ਉਹਦੇ ਨਾਲ, ਤੇ ਫੇਰ ਕੱਪੜਾ ਬੁਣਨਾ ਸ਼ੁਰੂ ਕਰਤਾ। ਇਹਨੇ ਨੂੰ ਮਾਇਆ ਆ ਗਈ, ਮਾਇਆ ਨੇ ਆ ਕੇ ਰੇਸ਼ਮ ਦਾ ਤਾਣਾ ਦਿੱਤਾ। ਕਹਿਣ ਲੱਗੇ ਭਗਤ ਜੀ ਆਹ ਮੇਰਾ ਰੇਸ਼ਮ ਦਾ ਤਾਣ ਹੈ, ਤੇ ਮੂੰਹ ਮੰਗਿਆ ਤੁਹਾਨੂੰ ਪੈਸਾ ਦੇਵਾਂਗੇ, ਨਾਲ ਐਡਵਾਂਸ ਦਿੰਦੀ ਆ ਮੈਂ, ਇਹਦਾ ਹੈਗਾ ਫਾਲਤੂ ਏ, ਪਰ ਅੱਜ ਤੁਸੀਂ ਮੇਰਾ ਬਣਾ ਦਿਓ। ਉਹ ਕਹਿੰਦੇ ਬੀਬੀ ਅੱਜ ਤਾਂ ਆਹ ਤਾਣਾ ਤਣਿਆ ਹੋਇਆ, ਇਹ ਤਾਂ ਨਹੀਂ ਅਸੀਂ ਲਾਉਣਾ। ਕਹਿੰਦੀ ਨਾ, ਹੋਰ ਪੈਸੇ ਲੈ ਲਓ ਜਿੰਨੇ ਲੈਣੇ ਨੇ। ਹੋਰ ਪੈਸੇ ਦਿਖਾਏ, ਸੋਨਾ ਦਿਖਾਇਆ, ਅੰਤਰ ਧਿਆਨ ਹੋ ਗਏ ਕਬੀਰ ਸਾਹਿਬ ਵੀ ਇਹੋ ਜਿਹਾ ਗਾਹਕ ਤਾਂ ਅੱਜ ਥਾਈ ਆਇਆ ਨਹੀਂ ਕਦੇ, ਦੇਖਿਆ ਵੀ ਮਾਇਆ ਨੱਟਣੀ ਹੈ, ਇਹ ਛਲ ਕਰਨ ਆਈ ਹੈ। ਕਹਿੰਦੇ ਬੇਟਾ ਕਮਾਲ ਲਾ, ਛੁਰੀ ਲੈ ਕੇ ਆ। ਛੁਰੀ ਲਿਆਇਆ, ਤੇਜ਼ ਕਰਨ ਲੱਗ ਗਈ। ਮਾਇਆ ਨੇ ਕਿਹਾ ਵੀ ਹੁਣ ਤਾਂ ਬਣ ਗਿਆ ਕੰਮ, ਤੇ ਲੱਗਿਆ ਤਾਣਾ ਕੱਟਾਣੇ ਦਾ ਰੱਬ ਦਾ। ਤੇ ਕਬੀਰ ਸਾਹਿਬ ਕੁੰਬੜ ਚੋਂ ਨਿਕਲਿਆ, ਨਿਕਲ ਗਏ ਇੱਕਦਮ ਝਾਟਾ ਮਾਰ ਕੇ ਫੜ ਲਈ ਉਹ ਕੰਨ ਵੀ ਕੱਟਦਾ ਨੱਕ ਵੀ ਕੱਟਦਾ, ਰੋਂਦੀ ਜਾਂਦੀ ਹੈ। ਕਹਿੰਦੇ ਜਾ ਨੱਠ ਜਾ, ਨੱਕੋਂ ਕਾਟੀ ਕੰਨੋਂ ਕਾਟੀ, ਕਾਟ ਕੂਟ ਕੇ ਦਾਰ ਕਹੋ ਕਬੀਰ ਭਗਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਜਾ ਤਿੰਨਾਂ ਲੋਕਾਂ ਚ ਫਿਰ ਤੂੰ ਭਗਤਾਂ ਨਾਲ ਤੇਰਾ ਕੋਈ ਤਾਂ ਲੱਗ ਨਹੀਂ। ਸੋ ਭਗਵਾਨ ਕਹਿਣ ਲੱਗੇ ਕਿ ਦੇਖਿਆ ਸਵਾਦ ਉੱਥੇ ਤੈਂ ਤਾਂ ਮੈਨੂੰ ਧੱਕੇ ਹੀ ਪਾਏ ਸੀ, ਤੇ ਮੈਂ ਫਿਰ ਨੱਕ ਵੀ ਕਟਾਤਾ ਤੇਰਾ ਕੰਨ ਵੀ ਕਟਾਤਾ, ਉੱਚੀ ਬਣ ਗਈ ਤੂੰ। ਸੋ ਮਹਾਰਾਜ ਕਹਿੰਦੇ ਇਹ ਮਾਇਆ ਨਾ ਜਿਹੜੀ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜੱਗ ਖਾਇਆ, ਇਹਨੇ ਬਗੈਰ ਦੰਦਾਂ ਤੋਂ ਸਾਰੇ ਸੰਸਾਰ ਨੂੰ ਖਾ ਲਿਆ, ਇਹਨੇ ਬੇਹੋਸ਼ ਕਰਤਾ ਸਾਰਾ ਸੰਸਾਰ।
ਮਾਇਆ ਹੋ ਕੇ ਨਾਗ
ਨਾਗਣੀ ਨੇ ਭੁੱਲ ਨੇ ਵਿਦਿਆ ਨੇ ਇਗਨੋਰੈਂਸ ਨੇ ਖਾ ਲਿਆ ਤੇ ਪਰਮੇਸ਼ਰ ਕੋਲ ਹੁੰਦਾ ਨੀ ਦਿਸਣ ਦਿੰਦੀ। ਇਹ ਸਿਰਫ ਜਿਨ੍ਹਾਂ ਦੀ ਲਿਵ ਲੱਗੀ ਹੋਈ ਹੈ ਪਰਮੇਸ਼ਰ ਦੇ ਨਾਮ ਨਾਲ, ਚੌਵੀ ਘੰਟੇ ਜਿਹੜੇ ਪਰਮੇਸ਼ਰ ਨੂੰ ਯਾਦ ਰੱਖਦੇ ਆ। ਮਹਾਰਾਜ ਕਹਿੰਦੇ ਉਹ ਗਾਰਡੂ ਨੇ, ਗਾਰਡੂ ਉਹਨਾਂ ਕੋਲ ਮੰਤਰ ਹੈ, ਵਾਹਿਗੁਰੂ ਮੰਤਰ, ਉਹਦੇ ਨਾਲ ਇਹ ਮਾਇਆ ਨੀ ਚੜ੍ਹਦੀ। ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਗੁਰਮਤਿ ਪਾਏ ਰਾਮ, ਹਮ ਹੈ ਮਾਇਆ ਬਿਖ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਇਹ ਵਿਆਹ ਨੂੰ ਲਾਉਣ ਵਾਲਾ ਮੰਤਰ ਹੈ। ਇੱਕ ਵਾਰੀ ਕਬੀਰ ਸਾਹਿਬ ਸੰਪਰਦਾਇ ਮਹਾਂਪੁਰਸ਼ ਦੱਸਦੇ ਨੇ ਕਿ ਕਬੀਰ ਸਾਹਿਬ ਦੇ ਕੋਲ ਇੱਕ ਕੌਤਕ ਵਰਤਿਆ, ਬਹੁਤ ਸਾਰੇ ਮਹਾਤਮਾ ਮਾਇਆ ਦੀ ਗੱਲ ਕਰ ਰਹੇ ਸੀ ਤੇ ਕਬੀਰ ਸਾਹਿਬ ਕਹਿੰਦੇ ਸੀ ਇਹ ਮਾਇਆ ਜਿਹੜੀ ਹੈ ਇਹ ਤਾਂ ਬਹੁਤ ਔਖੀ ਹੈ, ਕੋਈ ਬਿਰਲਾ ਤਰਦਾ, ਸਾਰੇ ਨਹੀਂ ਇਹਦੇ 'ਚ ਤਰ ਸਕਦੇ। ਇਹਨਾਂ ਨੂੰ ਦੇਖਦੇ ਕੀ ਹੋਇਆ, ਇੱਕ ਗਰੀਬ ਬੀਬੀ ਆ ਗਈ ਪਾਟੇ ਹੋਏ ਕੱਪੜੇ ਨੂੰ ਤੇ ਭਗਤ ਜੀ ਦੇ ਕੋਲ ਆਈ। ਭਗਤ ਜੀ ਨੇ ਬੜੇ ਪਿਆਰ ਦੇ ਨਾਲ ਉਸ ਨੂੰ ਬਿਠਾ ਲਿਆ, ਕਹਿੰਦੇ ਬੀਬੀ ਇੱਥੇ ਬਹਿ ਜਾ, ਜਲ ਪਾਣੀ ਦੀ ਸੇਵਾ ਦੱਸ, ਹੋਰ ਕੋਈ ਸੇਵਾ ਦੱਸ। ਕਹਿਣ ਲੱਗੀ ਭਗਤ ਜੀ ਮੈਂ ਤਾਣਾ ਬਣਵਾਉਣਾ, ਪੈਸੇ ਮੇਰੇ ਕੋਲ ਹੈ ਨਹੀਂ, ਮੈਂ ਹੌਲੀ ਹੌਲੀ ਦੇਵਾਂਗੀ ਕਿਸ਼ਤਾਂ ਨਾਲ। ਕਹਿੰਦੇ ਬੀਬੀ ਤੂੰ ਤਾਣਾ ਬਣਵਾ ਲੈ, ਪੈਸੇ ਹੋਣਗੇ ਦੇ ਦੀ, ਨਹੀਂ ਹੋਣਗੇ ਨਾਮ ਲੇਖੇ ਪਾ ਦੀ, ਕੋਈ ਗੱਲ। ਸੋ ਤਾਣਾ ਲੈ ਲਿਆ। ਉਹਦੇ ਬਾਅਦ ਚਲੀ ਗਈ ਤੇ ਉਹਦੇ ਬਾਅਦ ਮਹਾਤਮਾ ਬੈਠੇ ਨੇ ਅਜੇ ਤੇ ਇੱਕ ਬੀਬੀ ਆਈ ਬਹੁਤ ਵਧੀਆ ਕੱਪੜੇ ਗਹਿਣੇ ਪਾਏ ਹੋਏ ਬਹੁਤ ਐਂ ਲੱਗੇ ਵੀ ਅਰਮਾ ਪਤੀ ਹੈ ਕੋਈ ਤੇ ਜਿਸ ਵਕਤ ਆਉਣ ਲੱਗੀ ਕਬੀਰ ਸਾਹਿਬ ਕੋਲ ਦੂਰੋਂ ਹੀ ਉਹਨਾਂ ਨੇ ਦਬਕਾ ਮਾਰਿਆ ਖਬਰਦਾਰ ਜੇ ਪੈਰ ਅੰਦਰ ਪਾਇਆ ਨਾ ਡੇਸੋ ਫਿਰ 40 ਵਾਰੀ ਰੋਕ ਕੇ ਕਹਿਣਾ 20 ਵਾਰੀ ਛੱਡਣਾ ਉਹਨਾਂ ਚਾਰਾਂ ਸਾਧਨਾਂ ਦੇ ਨਾਲ ਜੀਵ ਧਰ ਪੈਂਦਾ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਕਦੇ ਸੁਣੇ ਨੀ ਤੁਸੀਂ ਕਿਰਪਾ ਕਰਕੇ ਸਾਨੂੰ ਇਹ ਵੀ ਸੁਣਾਓ ਤਾਂ ਕਿ ਨਿਰਣੇ ਪੂਰਵਕ ਅਸੀਂ ਕਿਸੇ ਕਿਨਾਰੇ ਪਹੁੰਚੇ ਤਾਂ ਮਹਾਰਾਜ ਕਹਿਣ ਲੱਗੇ ਚਾਰ ਸਾਧਨ ਨੇ ਇੱਕ ਵੈਰਾਗ ਜੋਗ ਅਰ ਗਿਆਨ ਚੌਥੀ ਉਪਜੀ ਭਗਤ ਮਹਾਨ ਕਹਿੰਦੇ ਇੱਕ ਤਾਂ ਪਰਮੇਸ਼ਰ ਨੇ ਵੈਰਾਗ ਬਣਾਇਆ ਵੈਰਾਗ ਦੇ ਨਾਲ ਮਾਇਆ ਛੁੱਟ ਜਾਂਦੀ ਹੈ ਮਾਇਆ ਤੋਂ ਲਾਂਭੇ ਹੋ ਜਾਂਦਾ ਵੈਰਾਗੀ ਕੁਛ ਦੂਸਰਾ ਹੈ ਯੋਗ ਯੋਗ ਜਿਹੜਾ ਯੋਗ ਜਿਸ ਨੂੰ ਆਖਦੇ ਨੇ ਉਹਦੇ ਨਾਲ ਵੀ ਰੱਬ ਤਾਈਂ ਪਹੁੰਚ ਜਾਂਦਾ ਤੀਸਰਾ ਹੈਗਾ ਗਿਆਨ ਤੇ ਚੌਥੀ ਹੈਗੀ ਭਗਤੀ ਕਹਿੰਦੇ ਜਿਹੜਾ ਗਿਆਨ ਵੈਰਾਗ ਯੋਗ ਇਹ ਤਿੰਨੇ ਸ਼ੁਭ ਨੇ ਗਿਆਨ ਵੈਰਾਗ ਯੋਗ ਸ਼ੁਭ ਤੀਨ ਲਿਖਦੇ ਤਿੰਨੇ ਪੁਰਖ ਰੂਪ ਨੇ ਪੁਰਖ ਰੂਪ ਇਨ ਕੋ ਮਨ ਚੀਨ ਵੈਰਾਗ ਵੀ ਪੁਰਖ ਸਾਧਨ ਹੈ ਯੋਗ ਵੀ ਪੁਰਖ ਸਾਧਨ ਹੈ ਗਿਆਨ ਵੀ ਪੁਰਖ ਸਾਧਨ ਹੈ ਕਹਿੰਦੇ ਮਾਇਆ ਲੇ ਇਨ ਕੋ ਪਰਮਾਏ ਇਹ ਪੁਰਖਾਂ ਨੂੰ ਮਾਇਆ ਪਰਮਾ ਲਿਆ ਕਰਦੀ ਹੈ ਇਹਨਾਂ ਸਾਧਨਾਂ ਦੇ ਉੱਤੇ ਮਾਇਆ ਪੈ ਜਾਂਦੀ ਹੈ ਵੱਡੇ ਯਤਨ ਤੇ ਉਭਰੇ ਹੋ ਜਾਏ ਬਹੁਤ ਵੱਡਾ ਯਤਨ ਕਰੇ ਇਹਨਾਂ ਸਾਧਨਾਂ ਦੇ ਵਿੱਚ ਤਾਂ ਉਭਰਦਾ ਕਿਉਂ ਵੱਡੇ ਵੱਡੇ ਗਿਆਨਵਾਨ ਸਿੱਟ ਲਈ ਮਾਇਆ ਦੀ ਜੈਮਨੀ ਰਿਸ਼ੀ ਵੇਦ ਵਿਆਸ ਜੀ ਦੇ ਮਿਲੇ ਹੋਇਆ ਤੇ ਉਹਨੇ ਨਿਆਏ ਸ਼ਾਸਤਰ ਲਿਖਿਆ 6 ਸ਼ਾਸਤਰ ਨੇ ਹਿੰਦੂਆਂ ਦੇ 6 ਘਰ 6 ਗੁਰ ਤੇ 6 ਹੀ ਸ਼ਾਸਤਰ ਨੇ ਇਹ ਤੇ ਇਹਨਾਂ ਦੇ ਵਿੱਚੋਂ ਨਿਆਏ ਸ਼ਾਸਤਰ 6 ਉਪਦੇਸ਼ ਗੁਰਗੁਰ ਏਕੋ ਬੇਸ ਨੇ ਤੇ ਉਹਨੇ ਉਹਦੇ ਵਿੱਚ ਇੱਕ ਗੱਲ ਲਿਖਤੀ ਵੀ ਜਦੋਂ ਗਿਆਨ ਹੋ ਜਾਂਦਾ ਹੈ ਤੇ ਮਾਇਆ ਦਾ ਅਸਰ ਨਹੀਂ ਹੋ ਸਕਦਾ ਗਿਆਨਵਾਨ ਤੇ ਤਾਂ ਵੇਦ ਵਿਆਸ ਜੀ ਜਿਹੜੇ ਵਿਦਿਆ ਦੇ ਅਵਤਾਰ ਕਾਰਕ ਨੇ ਉਹਨਾਂ ਕੋਲ ਐਡਿਟ ਕਰਾਉਣ ਵਾਸਤੇ ਗਿਆ ਜਦੋਂ ਉਹਨਾਂ ਨੇ ਉਹਨੂੰ ਚੈੱਕ ਕਰਿਆ ਐਡਿਟ ਕਰਨ ਲੱਗੇ ਉਹ ਕਹਿਣ ਲੱਗੇ ਜੈਮਨੀ ਜੀ ਤੁਸੀਂ ਹੋ ਤਾਂ ਮਹਾਂਪੁਰਸ਼ ਬੜੇ ਵਿਚਾਰਵਾਨ ਇਹ ਸ਼ਾਸਤਰ ਐਸਾ ਬਣਾ ਤਾ ਕਿ ਆਮ ਬੰਦੇ ਦੇ ਪੜ੍ਹਨ ਵਾਲਾ ਨਹੀਂ ਹੈ ਬਹੁਤ ਵਿਦਵਤਾ ਦੇ ਨਾਲ ਬਣਾਇਆ ਪਰ ਇਹਦੇ ਵਿੱਚ ਜਿਹੜੀ ਆਹ ਤੁਸੀਂ ਤੁਰ ਲਿਖਤੀ ਨਾ ਬਈ ਗਿਆਨਵਾਨ ਉੱਤੇ ਮਾਇਆ ਅਸਰ ਨਹੀਂ ਕਰਦੀ ਕਹਿੰਦੇ ਇਹ ਤੁਸੀਂ ਕੱਟ ਦੋ ਕਹਿੰਦੇ ਨਾ ਮਹਾਰਾਜ ਇਹ ਤਾਂ ਸਿਧਾਂਤ ਹੈ ਗਲਤ ਹੋਜੂ ਸਾਰਾ ਕਹਿੰਦੇ ਨਾ ਬੇਟਾ ਪਰਮੇਸ਼ਰ ਦੀ ਮਾਇਆ ਬੜੀ ਪ੍ਰਬਲ ਹੈ ਜੇ ਆਪ ਹੱਥ ਦੇ ਕੇ ਰੱਖੇ ਤਾਂ ਰੱਖੇ ਨਹੀਂ ਤਾਂ ਸਹਿਣੀ ਹੈ ਔਖੀ ਹੈ ਕਹਿਣ ਲੱਗਾ ਨਹੀਂ ਮਹਾਰਾਜ ਜਦ ਗਿਆਨ ਹੋ ਗਿਆ ਬੀਜ ਦਗਦ ਹੋ ਗਿਆ ਤਾਂ ਫਿਰ ਉਗੂ ਕਿੱਥੋਂ ਕਹਿੰਦੇ ਨਹੀਂ ਮਾਇਆ ਦੇ ਵਿੱਚ ਇਹ ਸ਼ਕਤੀ ਹੈ ਜਲੇ ਹੋਏ ਦਾਣਿਆਂ ਨੂੰ ਵੀ ਪੈਦਾ ਕਰ ਲੈਂਦੀ ਹੈ ਮੰਨਿਆ ਨਾ ਸਮਾਂ ਲੰਘ ਗਿਆ ਤੇ ਮਹਾਤਮਾ ਨੇ ਕਿਹਾ ਵੀ ਇਹਦਾ ਅਭਿਮਾਨ ਜਿਹੜਾ ਹੈ ਇਹ ਗਲਤ ਹੈ ਚਲੋ ਪਰਖ ਕੇ ਤਾਂ ਦੇਖੀਏ ਇਹਨੂੰ ਉਸ ਵੇਲੇ ਮਾਇਆ ਵਰਤਾ ਦੀ ਆਪਣੀ ਮਾਇਆ ਦੇ ਵਿੱਚ ਕੀ ਦੇਖਦੇ ਨੇ ਕਿ ਸ਼ਾਮ ਹੋ ਗਈ ਇੱਕ ਇਸਤਰੀ ਰੋ ਰਹੀ ਹੈ ਜੰਗਲ ਦੇ ਅੰਦਰ ਬਹੁਤ ਬਰਾਤ ਕਰ ਰਹੀ ਹੈ ਇਹਨੂੰ ਕੁਛ ਦਰਦ ਆਇਆ ਜੈਮਨੀ ਨੂੰ ਇਹ ਤੁਰ ਕੇ ਚਲਿਆ ਗਿਆ ਸਮੀ ਸੰਨ ਸੀ ਜੰਗਲ ਬਹੁਤ ਘੋਰ ਸੀ ਉਸ ਵੇਲੇ ਪੁੱਛਿਆ ਕਹਿੰਦਾ ਅਵਲਾ ਤੂੰ ਰੋਂਦੀ ਕਿਉਂ ਕਹਿਣ ਲੱਗੀ ਮੇਰਾ ਪਤੀ ਮਾਰ ਦਿੱਤਾ ਤੇ ਮੈਂ ਇਕੱਲੀ ਰਹਿ ਗਈ ਮੈਨੂੰ ਕੋਈ ਟਿਕਾਣਾ ਨਹੀਂ ਉੱਥੋਂ ਰਾਤ ਪੈ ਰਹੀ ਹੈ ਮੈਂ ਕਿੱਥੇ ਜਾਵਾਂ ਤਾਂ ਮੈਂ ਰੋਂਦੀ ਹਾਂ ਇੱਕ ਮੈਨੂੰ ਮੇਰੇ ਪਤੀ ਦਾ ਵਿਯੋਗ ਹੈ ਇੱਕ ਮੈਨੂੰ ਸਾਹਮਣੇ ਦੁੱਖ ਦਿਸਦਾ ਹੈ ਵੀ ਪਤਾ ਨਹੀਂ ਮੈਨੂੰ ਕੌਣ ਲੈ ਜਾਵੇ ਕਿਡਨੈਪ ਕਰਕੇ ਜੰਗਲੀ ਲੋਕ ਲੈ ਜਾਣ ਉਹ ਕਹਿੰਦਾ ਠੀਕ ਹੈ ਮੈਂ ਤੇਰੀ ਮਦਦ ਕਰ ਸਕਦਾ ਮੇਰਾ ਅਸੂਲ ਤਾਂ ਇਹ ਹੈ ਕਿ ਅਸੀਂ ਆਪਣੇ ਆਸ਼ਰਮ ਦੇ ਅੰਦਰ ਕਿਸੇ ਔਰਤ ਨੂੰ ਨਹੀਂ ਰਹਿਣ ਦਿੰਦੇ ਪਰ ਤੂੰ ਹੁਣ ਐਸੀ ਹਾਲਤ ਵਿੱਚ ਹੈ ਮੇਰੇ ਨਾਲ ਚੱਲ ਆਪਣੇ ਕਮਰੇ ਚ ਉਸਨੂੰ ਕਿਹਾ ਵੀ ਆਹ ਕਮਰਾ ਲੈ ਲੈ ਤੇ ਇਹਦੇ ਦਰਵਾਜ਼ੇ ਬੰਦ ਕਰ ਲੈ ਚਾਹੇ ਮੈਂ ਵੀ ਕਲਾਵਾਂ ਤਾਂ ਉਹਨਾਂ ਖੋਲੀ ਰਾਤ ਕਹਿੰਦੀ ਠੀਕ ਹੈ ਮਹਾਰਾਜ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਤੇ ਹੁਣ ਮੈਂ ਨਿਸ਼ਚਿੰਤ ਹੋ ਕੇ ਪਰਮੇਸ਼ਰ ਦੀ ਭਗਤੀ ਕਰਾਂਗੀ ਉਹਦੇ ਬਾਅਦ ਜਦ ਰਾਤ ਬੀਤ ਗਈ ਥੋੜੀ ਉਹਨੇ ਗਾਉਣਾ ਸ਼ੁਰੂ ਕਰਤਾ ਵੇਦਾਂ ਦੀਆਂ ਰੀਤਾਂ ਜਦ ਬੋਲ ਸੁਣਿਆ ਉਸ ਵੇਲੇ ਮਨ ਮੋਹਿਤ ਹੋਣਾ ਸ਼ੁਰੂ ਹੋ ਗਿਆ ਤੇ ਅਖੀਰ ਦਰਵਾਜ਼ਾ ਖੜਕਾਇਆ ਕਹਿੰਦਾ ਦਰਵਾਜ਼ਾ ਖੋਲ ਉਹ ਕਹਿੰਦੇ ਦਰਵਾਜ਼ਾ ਨਹੀਂ ਖੋਲਣਾ ਮੈਂ ਸਵੇਰੇ ਖੋਲ ਕਹਿੰਦਾ ਮੈਂ ਜੈਮਨੀ ਆ, ਕਹਿੰਦੇ ਚਾਹੇ ਤੁਸੀਂ ਉਹ ਕਿਹਾ ਸੀ ਵੀ ਮੈਨੂੰ ਵੀ ਨਾ ਖੋਲੀ। ਕਹਿੰਦਾ ਮੇਰਾ ਘਰ ਹੈ, ਤੂੰ ਕਬਜ਼ਾ ਕਰਕੇ ਬਹਿ ਗਈ, ਦਰਵਾਜ਼ਾ ਖੋਲ। ਉਹ ਨੀ ਖੋਲਦੀ, ਇਹਨੇ ਛੱਤ ਪਾੜ ਲਈ। ਛੱਤ ਚੋਂ ਪਾੜ ਕੇ ਹੇਠਾਂ ਉਤਰਨ ਲੱਗਿਆ ਤਾਂ ਜਿਹੜਾ ਬੋਰਗ ਸੀਗਾ ਉਹ ਛੋਟਾ ਸੀ, ਉਹ ਛਾਤੀ ਜਾ ਕੇ ਅੜ ਗਈ ਮੋਢੇ ਨਾਲ ਨਿਕਲਣ। ਉੱਥੇ ਹੀ ਲੜਕਣ ਲੱਗ ਗਿਆ ਜਿਵੇਂ ਤੋਰੀ ਲੜਕਦੀ ਹੁੰਦੀ ਆ। ਸਾਰੀ ਰਾਤ ਲੜਕੀ ਗਿਆ, ਜਦ ਦਿਨ ਚੜਿਆ ਵੇਦ ਵਿਆਸ ਜੀ ਨੇ ਮਾਇਆ ਸੰਕੋਚ ਦਿੱਤੀ ਸਾਰੀ, ਤੇ ਆ ਕੇ ਕਹਿਣ ਲੱਗੇ ਬੇਟਾ ਜੈਮਨੀ ਕੀ ਗੱਲ ਹੋ ਗਈ, ਤੂੰ ਛੱਤ ਦੇ ਵਿੱਚ ਲੜਕਦਾ, ਸ਼ਰਮਿੰਦਾ ਹੋਇਆ ਬੋਲਦਾ ਨਹੀਂ। ਕਹਿੰਦੇ ਗੱਲ ਤਾਂ ਦੱਸ ਕੋਈ। ਉਸ ਵੇਲੇ ਦੱਸ ਨਹੀਂ ਸਕਦਾ। ਵਿਆਸ ਜੀ ਨੇ ਇਹਨੂੰ ਕੱਢਿਆ, ਕੱਢ ਕੇ ਕਹਿਣ ਲੱਗੇ ਬੇਟਾ ਫਿਰ ਹੁਣ ਦੱਸ ਵੀ ਗਿਆਨਵਾਨ ਜਿਹੜਾ ਉਹ ਮਾਇਆ ਛੱਡ ਲੈਂਦੀ ਹੈ ਕਿ ਨਹੀਂ। ਕਹਿੰਦਾ ਮਹਾਰਾਜ ਛੱਡ ਲੈਂਦੀ। ਕਹਿੰਦੇ ਪੁਰਖ ਸਾਧਨ ਹੈ, ਇਹਨੂੰ ਮਾਇਆ ਛੱਡ ਲੈਂਦੀ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਓ ਇਹ ਜਿਹੜੀ ਮਾਇਆ, ਮਾਇਆ ਲੇ ਇਨ ਕੋ ਪਰਮਾਏ, ਵੱਡ ਯਤਨ ਤੇ ਉਭਰੇ ਹੋ ਜਾਏ, ਬਹੁਤ ਵੱਡਾ ਯਤਨ ਕਰੇ ਤਾਂ ਨੰਗਦੇ ਨੇ ਸਾਧਨ। ਇਹਨਾਂ ਚੋਂ ਜਿਹੜਾ ਪਹਿਲਾ ਉਹ ਵੈਰਾਗ ਹੈ ਤਾਂ ਬੜੇ ਸ੍ਰੇਸ਼ਟ। ਵਿਰਾਗ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਵਿਰਾਗ ਹੁੰਦਾ ਤਨ ਦਾ, ਇੱਕ ਹੁੰਦਾ ਮਨ ਦਾ। ਵੈਸੇ ਵਿਰਾਗ ਨੌ ਤਰ੍ਹਾਂ ਦਾ ਗਿਣਿਆ, ਜਿਨ੍ਹਾਂ ਦੇ ਵਿੱਚੋਂ ਤਿੰਨ ਵੱਡੇ ਵਿਰਾਗ। ਕਿਉਂਕਿ ਵਿਰਾਗ ਜੇ ਲੱਗ ਜਾਵੇ ਤਾਂ ਭਗਤੀ ਕਰਦਾ, ਉਹ ਤਾਂ ਕਰਦਾ ਹੀ ਨਹੀਂ। ਵਿਰਾਗ ਨਹੀਂ ਲੱਗਿਆ ਭਗਤੀ ਨਹੀਂ ਹੁੰਦੀ। ਵਿਰਾਗ ਜ਼ਰੂਰੀ ਚੀਜ਼ ਹੈ, ਪਹਿਲੀ ਚੀਜ਼ ਹੈ ਵਿਰਾਗ। ਪਹਿਲਾ ਵਿਰਾਗ ਜਿਹੜਾ ਮਾਮੂਲੀ ਵਿਰਾਗ ਹੋ ਜਾਣਾ, ਘਰ ਵਾਲੇ ਲੜਕੇ ਆਦਮੀ ਤੀਵੀ ਦੀ ਲੜਾਈ ਹੋ ਗਈ, ਲੜਾਈ ਹੋਈ ਤਾਂ ਉੱਠ ਕੇ ਤੁਰ ਗਿਆ ਤੇ ਜਾ ਕੇ ਬਾਹਰ ਬਹਿ ਗਿਆ, ਬੱਚਿਆਂ ਨਾਲ ਲੜ ਪਿਆ ਬਾਹਰ ਜਾ ਕੇ ਬਹਿ ਗਿਆ, ਨੌਂ ਨਾਲ ਲੜ ਪਿਆ ਬਾਹਰ ਜਾ ਕੇ ਬਹਿ ਗਿਆ। ਹੁਣ ਭੁੱਖ ਲੱਗੀ ਰੋਟੀ ਖਾਣ ਦੇ ਵਿੱਚ, ਬਾਹਰ ਖੇਤਾਂ ਚ ਬੈਠਾ ਦੂਰ ਕਿਸੇ ਦੇ, ਉੱਥੇ ਸ਼ਾਮ ਹੋ ਗਈ ਤੇ ਜਿਹੜਾ ਲੰਘਦਾ ਪੜੋਸੀ ਦੇਖ ਲਿਆ, ਕਹਿੰਦਾ ਸਾਡੇ ਘਰ ਦੱਸ ਦੀ ਮੈਂ ਇੱਥੇ ਬੈਠਾ, ਮਤਲਬ ਕਿ ਮੈਨੂੰ ਲੈ ਜਾਣ ਆ ਕੇ, ਜੇ ਨਾ ਲੈ ਕੇ ਜਾਣ ਫਿਰ ਆਪੇ ਹੀ ਆ ਜਾਂਦਾ 10 ਕੁ ਵਜੇ, ਦਰਵਾਜ਼ੇ ਮੂਹਰੇ ਬਹਿ ਜਾਂਦਾ ਰੁੱਸ ਕੇ, ਫਿਰ ਉਹ ਮਨਾ ਲੈਂਦੇ ਨੇ। ਇਹਨੂੰ ਗਧਾ ਵਿਰਾਗ ਕਹਿੰਦੇ। ਵਿਰਾਗ ਤਾਂ ਹੋ ਗਿਆ ਲੇਕਿਨ ਕੋਈ ਮਤਲਬ ਨਹੀਂ ਐਵੇਂ ਹੈਗਾ। ਦੂਸਰਾ ਹੋਇਆ ਕਰਦਾ ਘੋੜਾ ਵਿਰਾਗ, ਕੋਈ ਗੱਲ ਦਾ ਘਰ ਵਿੱਚ ਨਫਾਕ ਪੈ ਗਿਆ, ਜ਼ਿਆਦੇ ਤੂੰ ਤੂੰ ਮੈਂ ਹੋ ਗਈ, ਕੋਈ ਚੜ੍ਹਾਈ ਕਰ ਗਿਆ, ਵਿਰਾਗ ਹੋ ਗਿਆ ਵੀ ਹੁਣ ਭਗਤੀ ਕਰਨੀ ਹੈ ਸੰਤਾਂ ਕੋਲ ਚੱਲੀਏ, ਕਿਸੇ ਨੇ ਕੋਈ ਮੰਦ ਬਚਨ ਕਹਿ ਦਿੱਤੇ, ਕਹਿੰਦਾ ਹੁਣ ਤਾਂ ਇੱਥੇ ਰਹਿਣਾ ਹੀ ਨਹੀਂ, ਚਲੇ ਹੀ ਜਾਣ। ਉਹ ਮਹੀਨਾ ਦੋ ਮਹੀਨੇ ਰਹਿ ਕੇ ਫਿਰ ਘਰ ਯਾਦ ਆਉਂਦਾ, ਪੋਤੇ ਯਾਦ ਆਉਣ ਲੱਗ ਜਾਂਦੇ ਨੇ ਵੀ ਮੇਰੇ ਨਾਲ ਖੇਲਦੇ ਹੁੰਦੇ ਸੀ, ਐਂ ਕਰਦੇ ਸੀ। ਚਲੋ ਕੋਈ ਨੀ, ਜੇ ਕਹਿ ਲਿਆ ਤਾਂ ਕੀ। ਇੱਕ ਵਾਰੀ ਮੈਂ ਰਾੜੇ ਸਾਹਿਬ ਗਿਆ, ਉੱਥੇ ਇੱਕ ਬਾਬਾ ਆਇਆ ਛੋਟੇ ਮਹਾਰਾਜ ਕੋਲ, ਕਹਿੰਦੇ ਬਾਬਾ ਕੀ ਗੱਲ ਹੈ। ਕਹਿੰਦਾ ਮਹਾਰਾਜ ਮੈਂ ਇੱਥੇ ਰਹਿਣਾ, ਉੱਥੇ ਹੁਣ ਰੋਜ਼ ਅਹੀਆਂ ਜਿਹੀਆਂ ਗੱਲਾਂ ਹੁੰਦੀਆਂ। ਕਹਿੰਦੇ ਕੀ ਗੱਲ, ਨੌਂ ਨਾਲ ਲੜ ਪਿਆ? ਕਹਿੰਦਾ ਹਾਂ ਮਹਾਰਾਜ, ਤੁਸੀਂ ਤਾਂ ਅੰਤਰ ਜਾਣੀ। ਕਹਿੰਦੇ ਆਹ ਚਾਬੀ ਲੈ ਲੈ, ਜਿੱਦਣ ਜਾਣਾ ਹੋਇਆ ਇਹ ਬਕਸੇ ਚ ਪਾ ਦੀ ਚਾਬੀ, ਜਾਂ ਉੱਥੇ ਬਿਸਤਰਾ ਬੁਸਤਰਾ ਸਭ ਕੁਛ ਪਿਆ। ਉਹ ਚਲਿਆ ਗਿਆ, ਮੇਰੇ ਨਾਲ ਹਰਬੰਸ ਸਿੰਘ ਦਵਾਰੀਆ ਸੀ, ਅਸੀਂ ਦੋਏ ਚ ਰਹੇ। ਅਸੀਂ ਉੱਥੇ ਅਤਾ ਪਤਾ ਪੁੱਛਣ ਲੱਗ ਗਏ ਵੀ ਤੇਰਾ ਕਿੱਥੇ ਰਹਿ। ਕਹਿੰਦਾ ਮੈਂ ਅੰਬਾਏ ਦੇ ਕੋਲ ਹੈ ਮੇਰਾ ਪਿੰਡ। ਮੈਂ ਬਾਬਾ ਸੱਚੀ ਸੱਚੀ ਗੱਲ ਦੱਸ ਕੀ ਹੋਈ ਸੀ? ਕਹਿੰਦਾ ਮੇਰੀ ਮਨੋਂ ਬੜੀ ਖਰਾਬ ਹੈ, ਕਹਿੰਦੇ ਉਹਨੂੰ ਧੱਕਾ ਦੇ ਕੇ ਛਾਤੀ ਦੇ ਗੋਡਾ ਧਰ ਕੇ ਕਹਿੰਦਾ ਮੇਰਾ ਗਲ ਕੁੱਟਣ ਲੱਗ ਗਈ। ਕਹਿੰਦੀ ਨਹੀਂ ਤਾਂ ਜਾਇਦਾਦ ਕਰ ਠੀਕ, ਨਹੀਂ ਤੈਨੂੰ ਮਾਰ ਦੇਣਾ। ਕਹਿੰਦਾ ਮੈਂ ਬਚ ਕੇ ਨੱਠਿਆ। ਉਹਦੇ ਬਾਅਦ ਜਦੋਂ ਇੱਕ ਮਹੀਨਾ ਲੰਘਿਆ ਸੀ, ਫੇਰ ਕੁਦਰਤੀ ਮੈਂ ਚਲਿਆ ਗਿਆ। ਮੈਂ ਕਿਹਾ ਬਾਬੇ ਦਾ ਪਤਾ ਲਈਏ। ਉੱਥੇ ਜਦ ਮੈਂ ਜਾ ਕੇ ਪਤਾ ਕਰਿਆ ਬਿਰਧਾਂ ਦੇ ਆਸ਼ਰਮ ਚ, ਮੈਂ ਕਿਹਾ ਬਾਬਾ ਕਿੱਥੇ ਆ ਮਾਲੇ ਵਾਲਾ? ਕਹਿੰਦੇ ਬਾਬਾ ਜੀ, ਕਹਿੰਦੇ ਨੌਂ ਆ ਗਈ, ਉਹਦਾ ਮੁੰਡਾ ਆ ਗਿਆ। ਕਹਿੰਦੇ ਬਾਪੂ ਸਾਨੂੰ ਤਾਂ ਲੋਕ ਮਿਹਣੇ ਦਿੰਦੇ ਨੇ ਵੀ ਗੁਰਦੁਆਰੇ ਕੱਢਦਾ ਬਿਰਧ, ਗੁਰਦੁਆਰੇ ਰਹਿੰਦਾ ਤੇ ਉਹ ਸਾਥੇ ਭੁੱਲ ਹੋ ਗਈ, ਹੁਣ ਨੀ ਅਸੀਂ ਕਰਦੇ, ਤੂੰ ਚੱਲ ਕਰਨਾ। ਕਹਿੰਦੇ ਰਾਮ ਨਾਲੇ ਤੁਰ ਪਿਆ, ਕੋਈ ਸ਼ਰਮ ਨੀ ਮਨਾਈ, ਪਹਿਲਾਂ ਸਾਨੂੰ ਪਹਿਲਾਂ ਹੀ ਕਹਿੰਦਾ ਹੁੰਦਾ। ਕਹਿੰਦਾ ਮੇਰੇ ਪੋਤੇ ਬੜੇ ਯਾਦ ਆਉਂਦੇ ਨੇ, ਉਹ ਬਰੋਟੇ ਥੱਲੇ ਮੈਂ ਬਹਿੰਦਾ ਹੁੰਦਾ, ਮੇਰੇ ਮਿੱਤਰ ਆਏ ਨੇ ਫਲਾਣੇ। ਕਹਿੰਦੇ ਉੱਥੇ ਦੀਆਂ ਗੱਲਾਂ ਕਰੀ ਗਏ। ਇਹਨੂੰ ਘੋੜਾ ਵਿਰਾਗ ਕਹਿੰਦੇ ਨੇ, ਲੱਗ ਤਾਂ ਜਾਂਦਾ ਲੇਕਿਨ ਥੋੜੀ ਬਾਅਦ ਟੁੱਟ ਜਾਂਦਾ। ਉਹਦੇ ਬਾਅਦ ਤੀਸਰਾ ਹੋਇਆ ਕਰਦਾ ਸ਼ੇਰ ਵਿਰਾਗ। ਉਹ ਇੱਕ ਵਾਰੀ ਲੱਗ ਜਾਵੇ, ਜਿਹਨੂੰ ਲੱਗ ਗਿਆ ਉਹ ਫੇਰ ਨਹੀਂ ਆਉਂਦਾ ਹੁੰਦਾ, ਉਹਨੂੰ ਤਾਂ ਲੱਗ ਗਿਆ ਸੋ ਲੱਗ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਦੋ ਤਰ੍ਹਾਂ ਦਾ ਵਿਰਾਗ ਭਾਈ ਹੈਗਾ। ਇੱਕ ਤਾਂ ਹੁੰਦਾ ਤਨ ਦਾ, ਤਨ ਦੇ ਨਾਲ ਘਰ ਛੱਡਤਾ, ਬਾਲ ਬੱਚਿਆਂ ਨਾਲ ਸੰਬੰਧ ਛੱਡਤਾ, ਦੂਰ ਆ ਗਿਆ, ਕਿਸੇ ਆਸ਼ਰਮ ਚ ਰਹਿਣਾ ਸ਼ੁਰੂ ਕਰਤਾ, ਲੇਕਿਨ ਉੱਥੇ ਆ ਕੇ ਬਾਸ਼ਨਾ ਮਨ ਨੂੰ ਫੇਰ ਤੰਗ ਕਰਦੀਆਂ ਨੇ। ਤੇ ਉਹ ਤਨ ਦਾ ਜਿਹੜਾ ਵਿਰਾਗ ਆ, ਉਹ ਹੱਠ ਦਾ ਵਿਰਾਗ ਆ, ਉਹ ਰਿਹਾ ਨਹੀਂ ਕਰਦਾ, ਫੇਰ ਵੀ ਮੁੜ ਕੇ ਫੇਰ ਵੱਜ ਜਾਂਦਾ। ਸੰਤਾਂ ਨੇ ਦੇਤੇ ਦੋ ਦੋ ਚੋਲੇ ਤੇ ਉਹਦਾ ਇੱਕ ਚੋਲਾ ਨਾਲ ਦੇ ਕਮਰੇ ਵਾਲੇ ਨੇ ਚੱਕ ਲਿਆ, ਉੱਥੇ ਹੀ ਮਰਨ ਮਾਰਨ ਤੇ ਤਿਆਰ ਹੋ ਜਾਂਦਾ। ਮੇਰਾ ਚੋਲਾ ਕਹਿੰਦੇ ਤੂੰ ਘਰ ਛੱਡਿਆ, ਬਾਹਰ ਛੱਡਿਆ, ਚੋਲੇ ਚ ਫਿਰ ਮੋਹ ਪਾਇਆ ਤਾ, ਕਿਉਂਕਿ ਹੱਠ ਦੇ ਨਾਲ ਛੱਡਿਆ। ਦੂਸਰਾ ਹੁੰਦਾ ਮਨ ਦਾ ਵਿਰਾਗ, ਮਨ ਦਾ ਵਿਰਾਗ ਜਿਹੜਾ ਉਹ ਸਾਰੀਆਂ ਵਾਸ਼ਨਾਵਾਂ ਛੱਡ ਕੇ ਲੱਗਦਾ। ਸੋ ਜਿੰਨੀ ਦੇਰ ਤੱਕ ਕੋਈ ਵੈਰਾਗ ਨਹੀਂ ਕਰਦਾ, ਤਿਆਗ ਨਹੀਂ ਕਰਦਾ, ਕਹਿੰਦੇ ਉਨੀ ਦੇਰ ਤੱਕ ਮਾਇਆ ਨਹੀਂ ਛੁੱਟਦੀ। ਕਹਿੰਦੇ ਤਿਆਗ ਕਾਹਦਾ ਕਰੇ? ਮਹਾਰਾਜ ਕਹਿੰਦੇ ਤਿਆਗ ਜੇ ਕਰਨਾ ਤੂੰ ਹਉਮੈ ਦਾ ਤਿਆਗ ਕਰ, ਜੇ ਹਉਮੈ ਦਾ ਤਿਆਗ ਕਰੇਗਾ ਤਾਂ ਤੂੰ ਤਿਆਗੀ ਬਣੇਗਾ। ਤਿਆਗ ਕਹਾਂ ਕੋਈ ਤਿਆਗ, ਜਿੰਨੀ ਦੇਰ ਤੱਕ ਹਉਮੈ ਦਾ ਤਿਆਗ ਨਹੀਂ ਕਰਦਾ ਪੂਰਾ ਵੈਰਾਗੀ ਨਹੀਂ ਹੋਇਆ ਕਰਦਾ। ਸੋ ਵੈਰਾਗ ਜਿਹੜਾ ਇਹ ਦੋ ਤਰ੍ਹਾਂ ਦਾ, ਇੱਕ ਤਨ ਦਾ ਤੇ ਇੱਕ ਮਨ ਦਾ। ਮਨ ਦਾ ਵੈਰਾਗ ਸਹੀ ਹੁੰਦਾ, ਜੇ ਮਨ ਦਾ ਵੈਰਾਗ ਕਰੇ ਬੇਸ਼ੱਕ ਘਰ ਰਹੀ ਜਾਵੇ, ਬਾਲ ਬੱਚਿਆਂ ਚ ਰਹੀ ਜਾਵੇ, ਕੰਮ ਕਰੀ ਜਾਵੇ, ਲੇਕਿਨ ਅੰਦਰ ਵੈਰਾਗ ਲੱਗਿਆ ਉਹ ਪਰਮੇਸ਼ਰ ਵੱਲ ਹੋ ਜਾਂਦਾ, ਕਿਉਂਕਿ ਐਸੇ ਭਾਵ ਦੇ ਬਚਨ ਸੁਣਦਾ ਮਹਾਂਪੁਰਸ਼ਾਂ ਤੋਂ। ਰੇ ਨਰੇ ਜੀ ਸਾਚੀ ਤਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਬਾਰੂ ਪੀਤ ਬਨਾਈ ਰਚ ਪਚੇ। ਜਿਹੜਾ ਸੰਸਾਰ ਹੈ ਰੇਤੇ ਦੀ ਕੰਧ ਹੈ, ਰਹਿਤ ਨਹੀਂ ਦਿਲ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ, ਉਰਜਿਓ ਕਹਾਂ ਗਵਾਰ, ਅਜੂ ਸਮਝ ਕਛ ਬਿਗਰਿਓ ਨਾਇਨ, ਭਜਲੇ ਨਾਮ ਮਰਾਰ ਕਹੋ ਨਾਨਕ, ਨਿਚ ਮਤ ਸਾਧਨ ਕਹੋ ਭਾਖਿਓ ਤੋਹੇ ਪੁਕਾਰ। ਜਦੋਂ ਇਸ ਤਰ੍ਹਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਤੋਂ ਸੁਣਦਾ ਹੈ ਉਹਨੂੰ ਬਰਾਗ ਕਹਿੰਦੇ ਨੇ। ਅਸਲੀ ਬਰਾਗ ਹੁੰਦਾ ਹੈ ਬਰਮ ਲੋਕ ਲੋ ਭੋਗ ਜੋ ਚਹੈ ਸਰਬ ਕੋ ਤਿਆਗ, ਐਸ ਲੋਕ ਦੇ ਭੋਗਾਂ ਨੂੰ, ਸਵਰਗ ਲੋਕ ਦੇ ਭੋਗਾਂ ਨੂੰ, ਬਰਮ ਲੋਕ ਤੱਕ ਦੇ ਭੋਗਾਂ ਨੂੰ। ਵੇਦ ਅਰਥ ਗਿਆਤਾ ਮੁਨੀ ਕਹਿਤ ਤਾਏ ਵੈਰਾਗ, ਕਹਿੰਦੇ ਉਹਨੂੰ ਅਸਲੀ ਵਿਰਾਗ ਕਹਿੰਦੇ। ਸੋ ਜਿਹੜਾ ਮਾਇਆ ਹੈ, ਮਾਇਆ ਹੈ ਸਾਧ ਸਿੰਘ ਜੀ, ਇਹ ਬਗੈਰ ਵਿਰਾਗ ਤੇ ਮਹਾਰਾਜ ਕਹਿੰਦੇ ਛੁੱਟ ਨਹੀਂ ਸਕਦੀ।
ਛੁੱਟਦੀ ਨਾ ਮਾਇਆ ਜੀ ਬਿਨ ਵੈਰਾਗ ਨਾ ਪਿਆਰੇ, ਛੁੱਟਦੀ ਨਾ ਮਾਇਆ ਮਾਇਆ ਹੋ ਗਿਆ।
तक हिरदे च वैराग पैदा नहीं हुंदा उन्नी देर तक माया चो आदमी निकल नहीं सकता। माया इस नूं मुड़ मुड़ के पला के चक्करां च पा दिंदी। किसे नाल वैर, किसे नाल प्यार, कोई अपना कोई बगाना। सो इस तरह महाराज कह लगे प्रेमियों, जब तक वैराग नहीं हुंदा, नामै जो ध्यान चितलाया बिन वैराग ना छूट समाया। से जन वैरागी सच लिवलागी अपना आप पछाणे। सो कहण लगे वैराग असली ओ हुंदा है, दूसर बर्म लोक जो सारे बायस बिष्टा सामने रधारे। रिदे वाशना क्यों न तरै, सुपन समान जान पर हरै। पाए पदार्थ परा लभते, भुगत हैं पर मने। कहण लगे जेड़े पदार्थ मिलते ने उना नू परा लभदा जान के भोगदा रहे, ते बाकी किसे चीज की वाशना ना करे। ते इस तरह का जब वैराग पैदा हुंदा है उस वेले माया का असर लैना शुरू हुंदा नहीं हुंदा। तो महाराज कहण लगे देखो प्रेमी, यह तुहानू वैराग की गल दसी है, हुण असी दूसरा दसदे हां योग की। योग बहुत किस्म का, ते उहनां दे विचों है सारे ही श्रेष्ठ। जे कोई कर ले उहदे नाल ठीक है, लंघ तां जांदा, पर है औखा थोड़ा जिहा, माया दा असर पैंदा इहदे ते। कहण लगे महाराज ओह वी आप कृपा करके दस दो। महाराज कहिंदे पहला योग है जिहड़ा स्ट्रांग योग कहिंदे ने इहनूं, राज योग। इहदे विच दस यम ने, दस नेम ने। इह तां हो गए दो अंग। तीसरा हुंदा एकांत, चौथा हुंदा आसन, पंजवां हुंदा प्राणायाम, छेवां हुंदा तारना, सतवां ध्यान, अठवीं समाधि। ये सारे गुरसिख ये भी करते ने, भगती योग भी करते ने, दोहीं पासे चलते ने। सो कहण लगे महाराज के महाराज यम की होए। महाराज कहिंदे शरीर ते मन नाल संबंध रखण वालियां चीजां, पहला है अहिंसा, ना तो शरीर करके किसी नूं दुखी करना, ना वचन करके करना, ना मन करके करना। मन च भावना रखनी, नानक नाम चढ़दी कला तेरे पाणे सरबत कर। ते ना जवान नाल करना, फिका नहीं बोलना, मिठा बोलना। सो ना बुद्धि दे नाल किसे दी हिंसा करनी, ना अपनी आत्म शक्ति नाल, ना मंत्र दे बल नाल हिंसा करनी। सो इहदे उल्ट हिंसा च रहना। दूसरा होया करदा सच, सत जिहनूं कहिंदे ने, सत वर्ती होवे, जो वचन कर लिया उहदे उत्ते पूरा पहरा देना। मैं सवेरे दस्या सी गुरु अमरदास महाराज ते गुरु अंगद साहब महाराज तुरे जांदे ने, बराबर बराबर जा रहे ने, ते गुरु तीसरे पातशाह दा बाजू गुरु अंगद साहब तों अगे लंघ गया। उस वेले उन्होंने कहा भी है सतगुरु तों अगे मेरा बाजू लंघ गया, ते अज तों बाद इस बांह तों कम नहीं लैणा। बाकी दी जिंदगी सारी गुरु महाराज ने इत्थे बांह ला के रखी, क्योंकि सत प्रतगी सी। गुरु सतवें पातशाह महाराज दा जे बचपन सी, आपदा चोला 72 कलियां दा सी, बाग विच टहल रहे सी गुरु छेवें पातशाह दे नाल, ते इक फुल दे विच चोला फस के गुलाब दे फुल च, ते फुल टुट गया। गुरु महाराज ने वापस जा दूजे चक्कर जाए कहण लगे हर राय, कहिंदे फुल किने तोड़ता, कहिंदे मेथे टुट गया महाराज। कहिंदे जे एडा बड़ा चोला पाउणा है तां सांभ के रखी दा हुंदा। उसे वेले इकट्ठा कर लिया बचपन च, ते बांह दे उत्ते रख लिया सारी जिंदगी। चोला तां पाया 72 कलियां दा ही, पर सारी जिंदगी इकट्ठा करके इत्थे बांह ते ऐ रख लैंदे सी, क्योंकि इहनूं सत प्रतिज्ञा कहिंदे। बड़े महापुरश सत प्रतिज्ञा करदे सी। सो इह दूसरा है कि सत सत करे। तीसरा होया करदा है चोरी ना करनी। दो तरह की चोरी हुंदी है, एक हुंदी है मन की चोरी, एक हुंदी है तन की चोरी। तन की चोरी बहुत किस्म की है, मन की चोरी भी बहुत किस्म की है। सो मन की चोरी होया करती है अपने पापा नूं छुपा के रखना, प्रगट ना होण देना, यह मन की चोरी होया करती। तन की चोरी है किसी का ख्याल नोट कर लेना, किसी की कविता नोट कर लेनी, किसी की धारणा नोट कर लेनी, किसी का लैक्चर नोट कर लेना, फिर अपना बना के दसना। एक तो ऐसे ईमानदार होंगे ने, कहते आह गल महाराज जी ने इस तरह कही सी, महाराज जी ने आह वचन कहा, अपना नहीं बनाते, महापुरशां का रखते। ਕਿਉਂਕਿ ਜੇ ਆਪਣਾ ਬਣਾਉਣਗੇ ਤਾਂ ਮਹਿਮਾ ਉਹਨਾਂ ਦੀ ਹੁੰਦੀ ਹੈ, ਜੇ ਮਹਾਂਪੁਰਸ਼ਾਂ ਦਾ ਕਹਿਣਗੇ ਤਾਂ ਉਹਨਾਂ ਦੀ ਚੋਰੀ ਨਹੀਂ ਹੁੰਦੀ, ਫਿਰ ਉਹ ਇੱਕ ਖਿਆਲ ਦਾ ਪ੍ਰਚਾਰ ਕਰਦੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਸੀਂ ਬਣਾ ਕੇ ਤੋੜ ਮੋੜ ਕੇ ਆਪਣੀ ਬਣਾ ਦਈਏ ਤਾਂ ਇਹ ਵੱਡੀ ਭਾਰੀ ਚੋਰੀ ਹੈ। ਜੇ ਅਸੀਂ ਕਹਿੰਦੇ ਹਾਂ ਵੀ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਫਰਮਾਇਆ, ਗੁਰੂ ਮਹਾਰਾਜ ਨੇ ਇਸ ਤਰ੍ਹਾਂ, ਪੁਰਾਣੇ ਮਹਾਂਪੁਰਸ਼ਾਂ ਨੇ ਇਹ ਬਚਨ ਕੀਤਾ, ਫਿਰ ਇਹ ਚੋਰੀ ਨਹੀਂ ਹੋਇਆ ਕਰਦੀ, ਇਹ ਤਾਂ ਇੱਕ ਯਾਦ ਦਵਾਉਣੀ ਹੋਇਆ ਕਰਦੀ ਹੈ ਬਚਨਾਂ 'ਚ। ਜਿਹੜਾ ਆਪਣੀ ਬਣਾਵੇ ਆਪਣੀਆਂ ਸਾਰੀਆਂ ਚੀਜ਼ਾਂ ਚੋਰੀ ਕਰਦੇ ਨੇ, ਟਿਊਨਾਂ ਚੋਰੀ ਕਰ ਲੈਂਦੇ ਨੇ, ਆਪਣੀਆਂ ਬਣਾ ਬਣਾ ਕੇ ਸੁਣਾਉਂਦੇ ਨੇ। ਪੈਸੇ ਤਾਂ ਉਹਨਾਂ ਨੂੰ ਮਿਲਣੇ ਜਿਹਨੇ ਉਸ ਵੇਲੇ ਸੁਣਾਉਣੀ ਹੈ, ਟਿਊਨ ਕਿਸੇ ਦੀ ਤੇ ਚੋਰੀ ਕਰਕੇ ਆਪ ਸੁਣਾ ਰਹੇ, ਖਿਆਲ ਕਿਸੇ ਦੇ ਨੋਟ ਕਰ ਲਏ, ਕਵਿਤਾ ਕਿਸੇ ਦੀ ਉਹਦੇ ਵਿੱਚੋਂ ਬੰਦ ਨੋਟ ਕਰਕੇ ਆਪਣੀ ਕਵਿਤਾ 'ਚ ਰਲਾ ਲਏ, ਉਹ ਵਾਹਵਾ ਵਾਹਵਾ ਪ੍ਰਸ਼ੰਸਾ ਹੁੰਦੀ ਹੈ ਕਿ ਸਾਰੇ ਤਾਂ ਪੜ੍ਹੇ ਨਹੀਂ ਹੁੰਦੇ, ਉਹ ਚੋਰ ਕਵੀ ਹੁੰਦਾ, ਚੋਰ ਲਿਖਾਰੀ ਹੁੰਦਾ, ਚੋਰ ਕੀਰਤਨੀਆ ਹੁੰਦਾ। ਸੋ ਮਹਾਰਾਜ ਕਹਿੰਦੇ ਇਹ ਚੋਰੀ ਦੋਏ ਤਰ੍ਹਾਂ ਦੀ ਛੱਡਣੀ। ਚੌਥਾ ਹੋਇਆ ਕਰਦਾ ਬ੍ਰਹਮਚਰੀਆ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰ ਸਦੇ ਸਦਾ ਜਤੀ, ਪਰ ਨਾਰੀ ਧੀ ਭੈਣ ਵਿਖਾਣੀ। ਸੋ ਇਹ ਬ੍ਰਹਮਚਰੀਆ ਹੋਇਆ ਕਰਦਾ। ਪੰਜਵਾਂ ਹੋਇਆ ਕਰਦਾ ਧੀਰਜ, ਧੀਰਜ ਹੀ ਬੰਦਾ ਹੋਣਾ, ਖਿਜਣਾ ਨਾ, ਛੇਤੀ ਦੇ ਕੇ ਭਖਣਾ ਨਾ, ਧੀਰਜ ਦੇ ਵਿੱਚ ਰਹਿਣਾ। ਛੇਵਾਂ ਹੋਇਆ ਕਰਦਾ ਖੇਵਾ, ਦੁਖੀ ਦੇਖ ਕੇ ਗਲਤੀ ਦੇਖ ਕੇ ਫਿਰ ਖੇਵਾ ਕਰ ਦੇਣੀ। ਸੱਤਵਾਂ ਹੁੰਦਾ ਦਿਆ, ਦੁਖੀਆਂ ਦੇ ਉੱਤੇ, ਦੀਨਾਂ ਦੇ ਉੱਤੇ ਦਿਆ ਕਰਨਾ। ਅੱਠਵਾਂ ਹੁੰਦਾ ਕੋਮਲ ਹਿਰਦਾ, ਕਿਸੇ ਦਾ ਦੁੱਖ ਨਾ ਸਹਿ ਸਕਣਾ ਤੇ ਕੋਸ਼ਿਸ਼ ਕਰਨੀ ਵੀ ਇਹਦਾ ਦੁੱਖ ਮੈਂ ਦੂਰ ਕਰਾਂ। ਸੱਤਵਾਂ ਹੁੰਦਾ ਆਹਾਰ ਮਰਿਆਦਾ, ਅਲਪ ਹਾਰ ਸੁਲਭ ਸੀ ਨਿੰਦਰਾ, ਦਿਆ ਛੇਵਾਂ ਧਨ ਕਰੀ, ਆਪਣੀ ਭੁੱਖ ਤੋਂ ਚੌਥਾ ਹਿੱਸਾ ਥੋੜਾ ਖਾਣ, ਮਰਿਆਦਾ ਦੇ ਨਾਲ ਛਕਣਾ। ਤੇ ਦਸਵਾਂ ਹੋਇਆ ਕਰਦਾ ਸੋਚ, ਪਵਿੱਤਰਤਾ, ਮਨ ਦੀ ਸੁੱਚ ਸਰੀਰ ਦੀ ਸੁੱਚ ਪਾਣੀ ਦੇ ਇਸ਼ਨਾਨ ਨਾਲ, ਬਾਸਣਾ ਦੀ ਸੁੱਚ ਬਸਰ ਧੋ ਕੇ, ਬਚਨਾਂ ਦੀ ਸੁੱਚ ਨਾਮ ਜਪ ਕੇ। ਮਨ ਦੀ ਸੁੱਚ ਨੇਕ ਉਪਦੇਸ਼ਾਂ ਦੇ ਨਾਲ ਹੁੰਦੀ ਹੈ, ਬੁੱਧੀ ਦੀ ਸੁੱਚ ਭਜਨ ਕਰਨ ਦੇ ਨਾਲ ਹੁੰਦੀ ਹੈ। ਸੋ ਇਹ ਸਾਰੀਆਂ ਸੁੱਚਾਂ ਧਾਰਨ ਕਰੀਆਂ, ਇਹਨਾਂ ਨੂੰ ਸਾਰਿਆਂ ਨੂੰ ਦਸਾਂ ਚੀਜ਼ਾਂ ਨੂੰ ਯਮ ਕਹਿੰਦੇ। ਦਸ ਮਹਾਰਾਜ ਕਹਿੰਦੇ ਨੇਮ ਹੁੰਦੇ ਨੇ ਭਾਈ, ਪਹਿਲਾਂ ਹੁੰਦਾ ਤਪ, ਤਿੰਨ ਤਰ੍ਹਾਂ ਦਾ ਤਪ ਹੁੰਦਾ, ਰਜੋਗੁਣੀ ਤਪ, ਸਤੋਗੁਣੀ ਤਪ, ਤਮੋਗੁਣੀ ਤਪ। ਧੁਨੀਆਂ ਤਪਣੀਆਂ, ਸਰੀਰ ਨੂੰ ਤੰਗ ਕਰਨਾ, ਭੁੱਖੇ ਰਹਿਣਾ, ਜਲਧਾਰੇ ਕਰਨੇ, ਤਮੋਗੁਣੀ ਤਪ ਹੈ, ਇਹਦਾ ਫਲ ਥੋੜਾ, ਕ੍ਰੋਧ ਬਹੁਤਾ। ਰਜੋਗੁਣੀ ਜਿਹੜਾ ਤਪ ਹੋਇਆ ਕਰਦਾ ਕਿਸੇ ਸਾਧਨ ਵਾਸਤੇ, ਵੀ ਮੈਂ ਬਿਮਾਰ ਹਾਂ ਤੇ ਮੈਂ ਰਾਜੀ ਹੋ ਜਾਂ, ਸੰਤ ਕਹੇ ਤੂੰ ਜਪਜੀ ਸਾਹਿਬ ਦਾ ਪਾਠ ਕਰ ਦੋ ਮਹੀਨੇ, ਉਹ ਤਪ ਕਰਨਾ ਉਹਨੂੰ ਰਜੋਗੁਣੀ ਤਪ ਕਹਿੰਦੇ ਨੇ। ਤੀਸਰਾ ਹੁੰਦਾ ਸਤੋਗੁਣੀ ਤਪ, ਆਰਾਮ ਦੇ ਨਾਲ ਅੰਮ੍ਰਿਤ ਵੇਲੇ ਜਾਗਣਾ, ਰੋਜ਼ ਨੇਮ ਦੇ ਨਾਲ ਭਜਨ ਕਰਨਾ। ਸੋ ਦੂਸਰਾ ਹੋਇਆ ਕਰਦਾ ਸੰਤੋਖ, ਯਥਾ ਲਾਭ ਸੰਤੁਸ਼ਟ ਹੈ। ਇੱਕ ਤਾਂ ਸੰਤੋਖ ਹੁੰਦਾ ਚੀਜ਼ ਹੱਥ 'ਚ ਨਹੀਂ ਆਉਂਦੀ, ਕਹਿੰਦਾ ਜੀ ਇਸ ਦਾ ਸੰਤੋਖੀ ਹੈ, ਉਹ ਤਾਂ ਨਿਰਾਰਥਕ ਹੈ। ਇੱਕ ਹੈ ਜਿੰਨੀ ਆ ਗਈ ਉਹਦੇ ਉੱਤੇ ਸੰਤੁਸ਼ਟ ਰਹਿਣਾ। ਤੀਸਰਾ ਹੋਇਆ ਕਰਦਾ ਆਸਤਕ ਬੁੱਧੀ, ਕਦੇ ਵੀ ਨਾਸਤਕ ਬੁੱਧੀ ਨਾ ਮਨ 'ਚ ਆਉਣ ਦੇਣਾ। ਚੌਥਾ ਹੋਇਆ ਕਰਦਾ ਹੈ ਦਾਨ, ਆਪਣੀ ਸ਼ੁਭ ਕਮਾਈ ਦੇ ਵਿੱਚੋਂ ਗੁਰੂ ਦੇ ਨਿਮਿੱਤ ਕੁਛ ਭੇਟ ਕਰਨਾ। ਪੰਜਵਾਂ ਹੋਇਆ ਕਰਦਾ ਪੂਜਾ, ਛੇਵਾਂ ਹੁੰਦਾ ਹੈ ਗੁਰੂ ਦਾ ਸ਼ਬਦ ਮੰਨਣਾ, 100% ਪਹਿਲਾਂ ਸੱਚ ਜਾਣਨਾ ਉਹਨੂੰ ਫਿਰ ਮੰਨਣਾ। ਫਿਰ ਸੱਤਵਾਂ ਹੁੰਦਾ ਹੈ ਉਹ ਸ਼ਬਦ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਨਾ, ਪਖੰਡ ਆਦਿ ਦਾ ਤਿਆਗ ਕਰਨਾ। ਅੱਠਵਾਂ ਹੋਇਆ ਕਰਦਾ ਸ਼ਾਂਤ ਕੀ ਬਿਰਤੀ, ਕ੍ਰੋਧ ਵਾਲੀ ਬਿਰਤੀ ਨਹੀਂ ਰੱਖਣੀ ਤੇ ਸਦਾ ਚਿਹਰੇ ਦੇ ਉੱਤੇ ਖੇੜਾ ਰਹੇ, ਹਸੂ ਹਸੂ ਕਰਦਾ ਚਿਹਰਾ ਹੋਵੇ ਤੇ ਸ਼ਾਂਤ ਵਾਲੀ ਬਿਰਤੀ ਹੋਵੇ, ਕੋਈ ਗੱਲ ਕਰਦਾ ਉਹਨੂੰ ਵੀ ਨਾਲ ਸ਼ਾਂਤੀ ਆ ਜਾਵੇ, ਤਫੇ ਨਾ ਗੱਲ ਕਰਕੇ। ਨਾਵਾਂ ਹੋਇਆ ਕਰਦਾ ਨਿਤਨੇਮ, ਤੇ ਨਿਤਨੇਮ ਦੇ ਨਾਲ ਜੋ ਨਿਤਨੇਮ ਹੈ ਉਹਦੇ ਮੁਤਾਬਕ ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਤੇ ਨਿਤਨੇਮ ਦੇ ਹਿਸਾਬ ਨਾਲ ਆਪਣੇ ਕਰਮ ਕਰਨੇ। ਦਸਵਾਂ ਹੋਇਆ ਕਰਦਾ ਹੋਮ, ਹੋਮ ਹੁੰਦਾ ਹੈ ਲੰਗਰ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਬੜਾ ਭਾਰੀ ਪੁੰਨ ਹੈ। ਤੇ ਇੱਕ ਇਹ ਹੁੰਦਾ ਹੋਮ, ਦੂਸਰਾ ਹੁੰਦਾ ਹੈ ਵਿਸ਼ਿਆਂ ਨੂੰ ਬ੍ਰਹਮ ਗਿਆਨ ਦੀ ਅੱਗ ਦੇ ਵਿੱਚ ਦਗਦ ਕਰਦੇ ਰਹਿਣ। ਸੋ ਮਹਾਰਾਜ ਕਹਿਣ ਲੱਗੇ ਇਹ 10 ਨੇਮ ਤੇ 10 ਯਮ। ਤੇ ਅਗਲਾ ਤੀਸਰਾ ਹੁੰਦਾ ਆਸਣ, ਆਸਣ ਹੁੰਦੇ ਨੇ 2 ਆਸਣ, ਇੱਕ ਪਦਮ ਆਸਣ ਹੁੰਦਾ, ਇੱਕ ਸਿੱਧ ਆਸਣ ਹੁੰਦਾ। ਚੌਥਾ ਹੁੰਦਾ ਪ੍ਰਾਣਾਯਾਮ, ਉਹਦੇ ਵਿੱਚ ਰੇਚਕ, ਪੂਰਕ, ਕੁੰਭਕ 3 ਹੁੰਦੇ ਨੇ। ਪਹਿਲਾਂ ਸਾਹ ਖਿੱਚਣਾ ਤੇ ਵਾਹਿਗੁਰੂ ਵਾਹਿਗੁਰੂ ਕਹਿਣਾ, 12 ਵਾਰੀ ਵਾਹਿਗੁਰੂ 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 ਕਹਿ ਕੇ ਅੰਦਰ ਨੂੰ ਸਾਹ ਲਿਜਾਣਾ, 24 ਵਾਰੀ ਰੋਕ ਕੇ ਕਹਿਣਾ ਤੇ ਫਿਰ 12 ਵਾਰੀ ਸਾਹ ਛੱਡਦੇ ਛੱਡਦੇ ਕਹਿਣਾ। ਪਹਿਲੇ ਨੂੰ ਰੇਚ ਪੂਰਕ ਕਹਿੰਦੇ ਨੇ, ਦੂਸਰੇ ਠਰਾਉਣ ਵਾਲੇ ਨੂੰ ਕੁੰਭਕ ਕਹਿੰਦੇ ਨੇ, ਤੀਸਰੇ ਨੂੰ ਰੇਚੇ ਕਹਿੰਦੇ। ਤੇ ਇਹਦੇ ਨਾਲ ਹੁੰਦਾ ਕੀ ਹੈ, ਇਹ ਵੱਧਦੇ ਵੱਧਦੇ 20 ਤੇ ਲੈ ਜਾਈਦਾ। 20 ਤੋਂ ਅੰਦਰ ਨੂੰ ਸਾਹ ਲਿਜਾਣਾ, ਜਿਹੜੀ ਨਾਸ ਤਾਈਂ ਲਿਜਾਣਾ, ਛੱਡਣ ਵੇਲੇ ਦੂਸਰੀ ਤਾਈਂ ਛੱਡਣਾ, ਫਿਰ ਜਿਹਦੇ ਛੱਡਿਆ ਉਹਦੇ ਤਾਈਂ ਫਿਰ ਖਿੱਚ ਕੇ ਅੰਦਰ ਨੂੰ ਲਿਆਉਣਾ, ਫਿਰ ਦੂਸਰੇ ਪਾਸੇ ਵੀ ਛੱਡਣਾ। ਇਹਨੂੰ ਪ੍ਰਾਣਾਯਾਮ ਕਹਿੰਦੇ ਨੇ, ਵੱਡਾ ਪ੍ਰਾਣਾਯਾਮ ਵੀ ਹੈ, ਛੋਟਾ ਵੀ ਹੈ। ਸੋ ਇਹਦੇ ਨਾਲ ਵਾਹਿਗੁਰੂ 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 ਕਹਿ ਕੇ ਗਿਣਤੀ ਦੇ ਮੁਤਾਬਕ 20 ਵਾਰੀ ਕਹਿ ਕੇ ਅੰਦਰ ਨੂੰ ਜਾਣਾ, ਫਿਰ 40 ਵਾਰੀ ਰੋਕ ਕੇ ਕਹਿਣਾ, 20 ਵਾਰੀ ਛੱਡਣਾ। ਅਭਿਆਸ ਦੇ ਨਾਲ ਗਰਮ ਚੀਜ਼ਾਂ ਨਾ ਖਾਵੇ, ਖੁਸ਼ਕੂ ਚੀਜ਼ਾਂ ਨਾ ਖਾਵੇ, ਤੇ ਘਿਓ ਦੁੱਧ ਹੋਵੇ ਖਾਣ ਨੂੰ, ਬਦਾਮ ਹੋਣ, ਤਾਂ ਇਹ ਜਲਦਾ ਨਹੀਂ ਕਮਲਾ ਹੋ ਜਾਂਦਾ। ਅੱਜ ਕੱਲ੍ਹ ਦਾ ਬੰਦਾ ਤਾਂ ਕੋਈ ਕਰ ਨਹੀਂ ਸਕਦਾ। ਪਹਿਲੇ ਬੰਦਿਆਂ ਦੇ ਸਰੀਰ ਤਕੜੇ ਹੁੰਦੇ, ਉਹ ਕਰਦੇ ਸੀ, ਸਾਰੇ ਗੁਰਸਿੱਖ ਕਰਦੇ ਸੀ। ਇਹਦੇ ਨਾਲ ਕੀ ਹੁੰਦਾ ਸੀ, ਕਹਿੰਦੇ ਤ੍ਰੁਪਤੀ ਦਾ ਰਾਹ ਖੁੱਲ ਜਾਂਦਾ ਸੀ, ਧਿਆਤਾ ਧਿਆਨ ਤੇ ਰਾਹ ਖੁੱਲ ਕੇ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਠਹਿਰਨ ਲੱਗ ਜਾਂਦੇ, ਤੇ ਉੱਥੇ ਅਨਹਦ ਦੀ ਧੁਨੀ ਖੁੱਲ ਜਾਂਦੀ, ਪਰਮ ਜੋਤ ਦੇ ਉੱਥੇ ਦਰਸ਼ਨ ਹੁੰਦੇ ਸੀ, ਚਿਲਮਿਲਕਾਰ ਉੱਥੇ ਮਹਾਨ ਪ੍ਰਕਾਸ਼ ਹੋ ਜਾਂਦਾ ਸੀ, ਤੇ ਉਹਦੇ ਨਾਲ ਦੇਖ ਕੇ ਚਿੱਤ ਦੇ ਅੰਦਰ ਮਹਾਨ ਖੁਸ਼ੀ ਪੈਦਾ ਹੋ ਜਾਂਦੀ ਸੀ। ਸੋ ਇਹ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ। ਖੁੱਲਦਾ ਦਸਵੇਂ ਦੁਆਰਾ ਜਪ ਕੇ ਸ਼ਬਦ
ਕੱਟ ਅੰਤਰ ਚਾਨਣਾ ਹੋ ਜਾਂਦਾ ਪਾਪ ਜੀ।
ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜਾ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜਾ ਸ਼ਬਦ ਦਾ ਜਾਪ ਕਰਕੇ ਜਿਹੜੇ ਬੱਜਰ ਕਪਾਟ ਲੱਗੇ ਹੋਏ ਨੇ ਦਸਵੇਂ ਪਾਰ ਦੇ ਅੱਗੇ ਕਹਿੰਦੇ ਉਹ ਖੁੱਲ ਜਾਂਦੇ ਜਦੋਂ ਖੁੱਲਦੇ ਨੇ ਫੇਰ ਕੀ ਹੁੰਦਾ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਫੇਰ ਗੁਰੂ ਦਾ ਸ਼ਬਦ ਸੁਣਦਾ ਚਿਤਕਟ ਅੰਤਰ ਚਾਨਣਾ ਕਹਿੰਦੇ ਹਨੇਰਾ ਨਹੀਂ ਹੈ ਫੇਰ ਪ੍ਰਕਾਸ਼ ਦਿਸਦਾ ਬੇਅੰਤ ਕਰ ਭਗਤ ਮਿਲੀ ਜੈ ਭਗਤੀ ਦੇ ਨਾਲ ਫਿਰ ਪਰਮੇਸ਼ਰ ਨਾਲ ਮਿਲੀਦਾ ਫੇਰ ਜਦੋਂ ਚਾਨਣਾ ਹੋ ਗਿਆ ਫੇਰ ਦਿਸਦਾ ਕੀ ਹੈ ਸਭ ਮੈਂ ਏਕੋ ਵਰਤਦਾ ਜਨਾਪੇ ਰਚਨ ਉਚਾਈ ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨੇ ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਇਹ ਪ੍ਰਾਣਾਯਾਮ ਦੇ ਨਾਲ ਦਸਵੇਂ ਦੁਆਰ ਚ ਬਿਰਤੀ ਪਹੁੰਚਦੀ ਹੈ ਤੇ ਉੱਥੇ ਖੁੱਲੇ ਰਾਤ ਰੁਕਤੀ ਇਸ ਦਰ ਠਹਿਰੇ ਪ੍ਰਾਣ ਜੇ ਦਸਵੇਂ ਦੁਆਰ ਤਵੇ ਅਨਾਥ ਕੀ ਤੁਨ ਖੁੱਲ ਹੈ ਦਰਸ਼ਨ ਪਰਮ ਜੋਤ ਕੋ ਮਿਲ ਹੈ ਚਿਰਮਿਲ ਕਾਰ ਮਹਾਨ ਪ੍ਰਕਾਸ਼ਾ ਜੇ ਵਿਖ ਹੈ ਵਿਸੇਖ ਸੁਖ ਰਸ ਤੇ ਮਹਾਰਾਜ ਕਹਿੰਦੇ ਇਹ ਇਸ ਰਸਤੇ ਜਦ ਜਾਈਏ ਤਾਂ ਆਉਂਦਾ ਤੇ ਇਹਦੇ ਅੱਗੇ ਹੋਇਆ ਕਰਦਾ ਧਿਆਨ ਤਾਰਨਾ ਤਾਰਨਾ ਹੁੰਦਾ ਹੈ ਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਨਾ ਤਿੰਨ ਤਰ੍ਹਾਂ ਦਾ ਧਿਆਨ ਹੁੰਦਾ ਇੱਕ ਤਾਂ ਹੁੰਦਾ ਸਾਕਾਰ ਦਾ ਧਿਆਨ ਇੱਕ ਹੁੰਦਾ ਸ਼ਬਦ ਦਾ ਧਿਆਨ ਇੱਕ ਹੁੰਦਾ ਨਿਰੰਕਾਰ ਦਾ ਧਿਆਨ ਤਿੰਨੇ ਅਜਿਹੀ ਜੀ ਕਿਸੇ ਦੀ ਅਵਸਥਾ ਹੁੰਦੀ ਹੈ ਉਹ ਅਜੇ ਉਹਨੂੰ ਸਾਧਨ ਕਰਨਾ ਪੈਂਦਾ ਧਿਆਨ ਤੇ ਬਗੈਰ ਮਨ ਟਿਕਦਾ ਨਹੀਂ ਹੈ ਜਿਵੇਂ ਕੱਪੜਾ ਟੰਗਣਾ ਹੋਵੇ ਤੇ ਕੀਲੇ ਦੇ ਉੱਤੇ ਟੰਗਿਆ ਜਾ ਸਕਦਾ ਖੂੰਟੀ ਲੱਗੀ ਹੋਵੇ ਤਾਂ ਟੰਗਿਆ ਜਾ ਸਕਦਾ ਖੂੰਟੀ ਨਹੀਂ ਹੈ ਟੰਗ ਨਹੀਂ ਹੁੰਦਾ ਇਸੇ ਤਰ੍ਹਾਂ ਮਨ ਜਿਹੜਾ ਰੋਕਣਾ ਧਿਆਨ ਦੇ ਨਾਲ ਹੁੰਦਾ ਧਿਆਨ ਗੁਰੂ ਦਾ ਧਿਆਨ ਹੁੰਦਾ ਸ਼ਬਦ ਦਾ ਧਿਆਨ ਹੁੰਦਾ ਜੇ ਸ਼ਬਦ ਪ੍ਰਗਟ ਹੋ ਗਿਆ ਤਾਂ ਸ਼ਬਦ ਦਾ ਧਿਆਨ ਹੈ ਜੇ ਸ਼ਬਦ ਨਹੀਂ ਅਜੇ ਪ੍ਰਗਟ ਹੋਇਆ ਪਹਿਲੀ ਅਵਸਥਾ ਦਾ ਧਿਆਨ ਕਰਦਾ ਫੇਰ ਧਿਆਨ ਕਰਦੇ ਕਰਦੇ ਸੰਕਲਪ ਆਉਂਦੇ ਉਹਨਾਂ ਸੰਕਲਪਾਂ ਨੂੰ ਫੇਰ ਵਾਰ ਵਾਰ ਮੋੜ ਕੇ ਧਿਆਨ ਚ ਮਨ ਲਾਉਣਾ ਇਹਨੂੰ ਧਾਰਨਾ ਕਹਿੰਦੇ ਇਹ ਜਿਸ ਵਕਤ ਕਰਦੇ ਕਰਦੇ ਢਾਈ ਮਿੰਟ ਸੁਰਤ ਟਿਕ ਜਾਵੇ ਉਹਨੂੰ ਇੱਕ ਧਿਆਨ ਕਹਿੰਦੇ ਨੇ ਤੇ ਜਦੋਂ 12 ਧਿਆਨ ਲੱਗ ਜਾਣ ਉਹਨੂੰ ਸਮਾਧੀ ਕਹਿੰਦੇ ਨੇ 30 ਮਿੰਟ ਜਦ ਟਿਕ ਜਾਵੇ ਸੁਰਤ ਕੋਈ ਫੁਰਨਾ ਨਾ ਆਵੇ ਉਹ ਤੋਂ ਬਾਅਦ ਉਹ ਸਮਾਧੀ ਦੇ ਵਿੱਚ ਬਦਲ ਜਾਇਆ ਕਰਦਾ ਸੋ ਇਸ ਤਰ੍ਹਾਂ ਦੇ ਨਾਲ ਧਿਆਨ ਦੇ ਬਾਰੇ ਐਸਾ ਫਰਮਾਨ ਆਉਂਦਾ
ਕਰੀਏ ਮਨ ਵਿੱਚ ਧਿਆਨ
ਸ਼ਬਦ ਮੰਤਰ ਮੰਨ ਸੋ ਸਾਕਾਰ ਦਾ ਧਿਆਨ ਧਰਨਾ ਸ਼ਬਦ ਦਾ ਧਿਆਨ ਧਰਨਾ ਸ਼ਬਦ ਦੇ ਵਿੱਚ ਗਲਤੀ ਕਈ ਕਰ ਜਾਂਦੇ ਨੇ ਅੱਖਰਾਂ ਦਾ ਧਿਆਨ ਧਰ ਲੈਂਦੇ ਅੱਖਰਾਂ ਦਾ ਨੀ ਸ਼ਬਦ ਕਹਿੰਦੇ ਨੇ ਸਾਊਂਡ ਨੂੰ ਧੁਨ ਨੂੰ ਧੁਨਮੈ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣ ਉਹ ਪਹਿਲੇ ਨਾਲੋਂ ਸ੍ਰੇਸ਼ਟ ਹੈ ਉਹਦੇ ਬਾਅਦ ਜਦੋਂ ਧਿਆਨ ਪ੍ਰਗਟ ਪੂਰਾ ਹੋ ਜਾਂਦਾ ਹੈ ਉਸ ਵੇਲੇ ਅੰਦਰੋਂ ਜੋਤ ਪ੍ਰਕਾਸ਼ ਹੋ ਜਾਂਦੀ ਹੈ ਆਪਣੇ ਆਪ ਹੀ ਫੇਰ ਪਰਮੇਸ਼ਰ ਨੂੰ ਉਹ ਜੋਤੀ ਜ਼ਰੂਰ ਸਮਝ ਕੇ ਧਿਆਨ ਧਰਨਾ ਇਹ ਤੀਸਰਾ ਉਹਦੇ ਗਾਂ ਉਹਨੂੰ ਸਾਰੇ ਪਰਿਪੂਰਨ ਦੇਖਣਾ ਘੱਟ ਘੱਟ ਚ ਵਿਆਪਕ ਦੇਖਣਾ ਇਹ ਧਿਆਨ ਨਹੀਂ ਇੱਥੋਂ ਆ ਕੇ ਬਦਲ ਜਾਂਦਾ ਗਿਆਨ ਕਹਾਉਂਦਾ ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਫੇਰ ਧਿਆਨ ਹੁੰਦਾ ਭਾਈ ਸੱਤਵੀਂ ਜਦੋਂ 30 ਮਿੰਟ ਧਿਆਨ ਟਿਕ ਜਾਵੇ ਫੇਰ ਉਹਨੂੰ ਸਮਾਧੀ ਕਹਿੰਦੇ ਸਮਾਧੀ ਹੁੰਦੀ ਹੈ ਦੋ ਤਰ੍ਹਾਂ ਦੀ ਇੱਕ ਨੂੰ ਸਾਵਿਕਲਪ ਕਹਿੰਦੇ ਨੇ ਇੱਕ ਨੂੰ ਨਿਰਵਿਕਲਪ ਜਿਹੜੀ ਸਮਾਧੀ ਦੇ ਅੰਦਰ ਗੁਰੂ ਦਾ ਧਿਆਨ ਸ਼ਬਦ ਦਾ ਧਿਆਨ ਸੁਣਦਾ ਹੈ ਤੇ ਆਪਣਾ ਆਪ ਮਹਿਸੂਸ ਹੁੰਦਾ ਉਹਨੂੰ ਸਾਵਿਕਲਪ ਕਹਿੰਦੇ ਨੇ ਜਿਹਦੇ ਵਿੱਚ ਕੇਵਲ ਧੇ ਰਹਿ ਜਾਂਦਾ ਹੋਰ ਕੁਛ ਨਹੀਂ ਰਹਿੰਦਾ ਆਪਣਾ ਆਪ ਵੀ ਜਾਂਦਾ ਰਹਿੰਦਾ ਕਿਰਿਆ ਵੀ ਜਾਂਦੀ ਰਹਿੰਦੀ ਹੈ, ਉਹ ਜਦੋਂ ਇਹ ਆਉਂਦਾ ਇਹਨੂੰ ਨਿਰਵਿਕਲ ਵਿਕਲਪ ਸਮਾਧੀ ਕਹਿੰਦੇ। ਸੋ ਮਹਾਰਾਜ ਕਹਿਣ ਲੱਗੇ ਇੱਕ ਰਸਤਾ ਤਾਂ ਹੈਗਾ ਇਹ ਭਾਈ, ਦੂਸਰਾ ਰਸਤਾ ਹੈਗਾ ਭਗਤੀ ਦਾ। ਭਗਤੀ ਦਾ ਰਸਤਾ ਕਲਯੁਗ ਦੇ ਅੰਦਰ ਜ਼ਿਆਦਾ ਸੁਖਾਲਾ ਤੇ ਭਗਤ ਵੱਡੇ ਵੱਡੀਆਂ ਪਦਵੀਆਂ ਤੇ ਪਹੁੰਚੇ। ਕਹਿੰਦੇ ਉਹਦੇ ਵਿੱਚ ਪਹਿਲਾ ਸਾਧਨ ਹੈ ਮਨ ਨੂੰ ਨੀਵਾਂ ਰੱਖਣਾ, ਪੱਕਾ ਵਿਸ਼ਵਾਸ ਕਰਨਾ ਕਬੀਰ ਸਭ ਤੇ ਹਮ ਬੁਰੇ ਹਮ ਤਾਜ ਪਰੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਪਰ ਇਹ ਰੱਖਣਾ ਬੜਾ ਔਖਾ, ਕਹਿ ਕੇ ਦੇਖ ਲਓ ਕਿਸੇ ਨੂੰ ਕਹਿ ਮੈਂ ਇੰਨਾ ਨੀਵਾਂ ਮੈਂ ਮਾੜਾ, ਬਿਲਕੁਲ ਆਦਮੀ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ, ਕਿਉਂਕਿ ਅੰਦਰ ਹਉਮੈ ਹੈ, ਹਉਮੈ ਦੇ ਨਾਲ ਭਰਿਆ ਰਹਿੰਦਾ ਹਰ ਵਕਤ। ਦੂਸਰਾ ਹੋਇਆ ਕਰਦਾ ਹੈ ਸਤਸੰਗਤ ਕਰਨੀ, ਸਤਸੰਗਤ ਕਰਨ ਦੀ ਵਿਧੀ ਹੁੰਦੀ ਹੈ ਉਹ ਵਿਧੀ ਪੂਰਵਕ ਸੰਗਤ ਕਰਨੀ। ਤੀਸਰਾ ਹੋਇਆ ਕਰਦਾ ਹੈ ਸਾਰਿਆਂ ਦੇ ਅੰਦਰ ਪਰਮੇਸ਼ਰ ਜਾਣਨਾ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਬਈ ਪਰਮੇਸ਼ਰ ਹੀ ਹੈ ਸਾਰਿਆਂ ਦੇ ਅੰਦਰ। ਸੋ ਇਸ ਤਰ੍ਹਾਂ ਚੌਥਾ ਹੋਇਆ ਕਰਦਾ ਹੈ ਚਿੱਤ ਨੂੰ ਇਕਾਗਰ ਰੱਖਣਾ, ਫੁਰਨੇ ਨਾ ਹੋਣ ਦੇਣੇ, ਬਾਣੀ ਪੜ੍ਹਨੀ ਗੁਰਬਾਣੀ ਪੜ੍ਹਦੇ ਹੋਏ ਕੋਈ ਫੁਰਨਾ ਨਾ ਹੋਣ ਦੇਣੇ। ਪੰਜਵਾਂ ਹੋਇਆ ਕਰਦਾ ਗੁਰੂ ਦੇ ਬਚਨ ਚਿੱਤ ਨੂੰ ਇਕਾਗਰ ਕਰਕੇ ਸੁਣਨਾ, ਭਗਤੀ ਹੈ ਭਾਈ ਸੁਣ ਲਓ ਧਿਆਨ, ਗੁਰੂ ਦੇ ਬਚਨ ਚਿੱਤ ਨੂੰ ਇਕਾਗਰ ਕਰਕੇ ਸੁਣਨੇ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੋਵੇ ਕੋਈ ਫੁਰਨਾ ਨਾ ਹੁੰਦਾ, ਕੀਰਤਨ ਹੁੰਦਾ ਹੋਵੇ ਕੀਰਤਨ ਦੇ ਵਿੱਚ ਲੀਨ ਹੋ ਜਾਣਾ। ਸੋ ਪੰਜਵਾਂ ਹੋਇਆ ਕਰਦਾ, ਉਸ ਤੇ ਅਗਲਾ ਹੋਇਆ ਕਰਦਾ ਗੁਰੂ ਦੇ ਬਚਨ ਸੁਣਨੇ, ਫੇਰ ਮੰਨਣੇ, ਫੇਰ ਕਮਾਉਣੇ ਤੇ ਆਪਣੇ ਜੀਵਨ ਦੇ ਵਿੱਚ ਘਟਾਉਣ। ਸੋ ਇਸ ਤਰ੍ਹਾਂ ਦੇ ਨਾਲ ਫੇਰ ਹੁੰਦਾ ਗੁਰੂ ਦੇ ਅਰਥਾਂ ਨੂੰ ਮਨ ਵਿੱਚ ਟਿਕਾਉਣਾ, ਬੁਰੀਆਂ ਬੁਰਿਆਈਆਂ ਛੱਡਣੀਆਂ, ਚੰਗਿਆਈਆਂ ਨੂੰ ਧਾਰਦੇ ਰਹਿਣਾ ਤੇ ਬੁਰਿਆਈਆਂ ਨੂੰ ਸਰੀਰ ਕੱਢਦੇ ਰਹਿਣਾ ਮਨ ਦੇ ਵਿੱਚ। ਸੋ ਇਸ ਤਰ੍ਹਾਂ ਦੇ ਨਾਲ ਇਹ ਭਗਤ ਭਾਵ ਜਿਹੜਾ ਹੈ ਮਹਾਰਾਜ ਕਹਿੰਦੇ ਸਿਖਾਲਾ ਨਹੀਂ ਹੈ, ਭਗਤ ਭਾਗ ਇਹ ਮਾਰਗ ਵਿਖੜਾ ਗੁਰੂ ਦੁਆਰੇ ਕੋ ਭਾਵੇ, ਸਾਰਿਆਂ ਨੂੰ ਨਹੀਂ ਮਿਲਦਾ ਭਗਤੀ ਦਾ ਭਾਗ, ਇਹ ਵੀ ਕਹਿੰਦੇ ਬਹੁਤ ਵਿਖੜਾ ਹੈ। ਕਹੋ ਨਾਨਕ ਜਿਸ ਕਰੇ ਕਿਰਪਾ, ਸੋ ਹਰ ਭਗਤ ਚਿੱਤ ਲਾਵੇ, ਜਿਹਦੇ ਉੱਤੇ ਕਿਰਪਾ ਹੋਵੇ ਉਹ ਭਗਤ ਭਗਤੀ ਦੇ ਵਿੱਚ ਚਿੱਤ ਲਾਉਂਦਾ। ਸੋ ਮਹਾਰਾਜ ਕਹਿਣ ਲੱਗੇ ਭਗਤੀ ਨੌ ਕਿਸਮ ਦੀ ਹੋਇਆ ਕਰਦੀ, ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਭਗਤੀ ਭਗਤ ਨਵਾਂ ਪ੍ਰਕਾਰਾ ਪੰਡਿਤ ਵੇਦ ਪ੍ਰਕਾਰਾ ਪਹਿਲੀ ਭਗਤੀ ਜੋ ਸ਼੍ਰੋਮਣੀ ਭਗਤੀ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ ਆਪ ਤਰੇ ਸਗਲੇ ਕੁਲ ਤਾਰੇ ਦਰਗੇ ਪਤਸ਼ਾਹ ਜਾਏ ਦੂਸਰੀ ਭਗਤੀ ਹੈ ਸਿਮਰਨ ਤੀਸਰੀ ਭਗਤੀ ਹੋਇਆ ਕਰਦੀ ਹੈ ਨਮਸਕਾਰ ਚੌਥੀ ਹੋਇਆ ਕਰਦੀ ਹੈ ਅਰਚਨ ਪੰਜਵੀਂ ਹੋਇਆ ਕਰਦੀ ਹੈ ਪੂਜਾ ਭਗਤੀ ਛੇਵੀਂ ਹੋਇਆ ਕਰਦੀ ਹੈ ਆਪਣੇ ਆਪ ਨੂੰ ਦਾਸ ਸਮਝ ਕੇ ਭਗਤੀ ਕਰਨੀ ਸੱਤਵੀਂ ਹੋਇਆ ਕਰਦੀ ਹੈ ਕਿ ਆਪਣੇ ਆਪ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਤੇ ਅੱਠਵੀਂ ਭਗਤੀ ਹੋਇਆ ਕਰਦੀ ਹੈ ਜੋ ਪਤੀ ਵਰਤਾ ਇਸਤਰੀ ਜਿਸ ਤਰ੍ਹਾਂ ਦੇ ਨਾਲ ਆਪਣੇ ਪਤੀ ਦੇ ਨਾਲ ਵਿਹਾਰ ਕਰਦੀ ਹੈ ਆਪਣਾ ਤਨ ਮਨ ਤਨ ਸਾਧ ਉਹਦੇ ਹਵਾਲੇ ਕਰ ਦੇਣਾ ਤੇ ਉਹਦੇ ਹੁਕਮ ਵਿੱਚ ਰਾਜੀ ਰਹਿਣਾ ਜਿਸ ਦੇ ਬਾਰੇ ਮਹਾਰਾਜ ਨੇ ਫਰਮਾਨ ਕੀਤਾ ਕਿ ਪੈਗੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸਿਗਾਰ ਪੈ ਦੀਆਂ ਸਲਾਈਆਂ ਦਿੱਤੀਆਂ ਹੁਣ ਪਿਆਰ ਦਾ ਹੋਵੇ ਸ਼ਿੰਗਾਰ ਕਹਿੰਦੇ ਇਹ ਭਗਤੀ ਹੋਇਆ ਕਰਦੀ ਸੋ ਧਿਆਨ ਭਗਤੀ ਹੈ ਸਾਰੀਆਂ ਨੌਵਾਂ ਭਗਤੀਆਂ ਨੂੰ ਫਲ ਪੈਂਦਾ ਪਿਆਰ ਦਾ ਉਹਨੂੰ ਪ੍ਰੇਮਾ ਭਗਤੀ ਕਹਿੰਦੇ ਪ੍ਰੇਮ ਜਦ ਆ ਜਾਂਦਾ ਫਿਰ ਉਹਦੀ ਹਾਲਤ ਹੋਰ ਹੋ ਜਾਇਆ ਕਰਦੀ ਆਸ਼ਕਾਰਾ ਨਵ ਨਿਸ਼ਾਨੀ ਹੈ ਪਿਸ਼ ਰੰਗ ਜਰਦੋ ਆ ਸਰਦੋ ਚਸ਼ਮ ਤਾਰੇ